सुनी स्वामी अरदास हमारी, सुनी स्वामी अरदास हमारी, सुनी स्वामी अरदास हमारी। पूछूं साच विचारो रोशन की जय उत्तर दी, क्यों पाई है गुरुद्वारो रोशन की जय उत्तर दी, क्यों पाई है गुरुद्वारो। सुने
पोथी पन्ना 938 938 पन्ने ते असी रामकली महला पहला सिद्ध गोष्ठ दा असी छेवा अंक गाव्या है। सिद्ध गोष्ठ नहीं कहना चाहिए, सदा ही सिद्ध गोष्ठे है, टैंकी उन्हें सियारी है। सिद्ध गोष्ठे दा असी छेवा अंक दोहराया है और ये सिद्धा नाल वार्तालाप है, कन्वर्सेशन है। सिद्ध बड़े बड़े भारे स्पिरिचुअलिस्ट लोग सी उस वेले, जेडे कि सारे हिंदुस्तान च छाए पए सी जोगी है। एक जोगी हुंदे है, एक जिन्हां च रिधि सिद्धि आ जाए उन्हां नूं सिद्ध कहिंदे है। आम जोगी नहीं हुंदा, वह बड़ा भारा ऐसा जोगी हुंदा जिन्हें इन्नी जोग कीता हुंदा वी उहदे च रिधियां सिद्धियां आईयां हुंदियां। तद ये पिंडी थाई कहावत है, बाहर दा जोगी जोगड़ा, घर दा जोगी जोगड़ा, तो बाहर दा जोगी सिद्ध। भावें घर दा बंदा किन्ना भी नाम जपण वाला तां चढ़िया होवे, वो घर वालियां लई कख नहीं हुंदा। वो बाहरला भावें कोई साध संत आ जाए, वो भावें कख ना होए, उन्हूं बस समझणगे जी घर दा तो एवें ही है। तो इस करके रवायत आ घर दा जोगी जोगड़ा, तो बाहर दा जोगी सिद्ध। ये जिहड़े एडे एडे वड्डे स्पिरिचुअल लोग सी, ये बड़े भारे लोग सी जिन्हां नाल बाबे दा और जोगियां ना जान बुझ के बाबे ना ऐसे सिंग फसाए। सवाल करदे गए, बड़े बड़े बरीक सवाल उन्होंने किए, बाबा बहुत खूबसूरती ना, और इन्हां सिद्धां दी बोली को खर भी नहीं सी, बड़े प्यार दी बोली च बाबे दा अदब करन लग पे जद उहदे ज्ञान दीआं गल्लां सुणियां। तो बाबे नूं कहिंदे, इफ यू प्लीज़ डोंट माइंड, जिदा आम कहीदा, तो कहिंदे रोस ना कीजे, हे नानक रोस ना करें बुरा ना मनाई, इफ यू प्लीज़ डोंट माइंड, तू सानूं दस सकदा वी तेरा गुरुद्वारा कित्थे। रोस ना कीजे
क्यों पाइए गुरुद्वारो, क्यों
ਅਸੀਂ ਨਵੀਂ ਪੂਣੀ ਛਾਉਣ ਲੱਗੇ ਹਾਂ, ਲੜੀ ਖੋਲਣ ਲੱਗੇ ਹਾਂ, ਜਿਹੜੇ ਸਿੱਖੀ ਚ ਸਭ ਤੋਂ ਜ਼ਿਆਦਾ ਗੁਰਦੁਆਰੇ ਬਣੀ ਜਾਂਦੇ, ਔਰ ਉਹਦਾ ਨਾਂ ਗੁਰਦੁਆਰਾ ਹੈ। ਛਾਤੀ ਠੋਕ ਕੇ ਲਿਖਿਆ ਜਾਂਦਾ, ਕਿਹਾ ਜਾਂਦਾ ਜੀ ਗੁਰਦੁਆਰਾ। ਉੱਧਰ ਸਿੱਧ ਪੁੱਛ ਰਹੇ ਨੇ ਵੀ ਇਹ ਨਾਨਕ ਤੇਰੀਆਂ ਗੱਲਾਂ ਬੜੀਆਂ ਅਜੀਬ ਹੈ, ਤੂੰ ਕਹਿੰਦਾ ਮੇਰੇ ਗੁਰੂ ਦੀ ਦੇਹ ਨਹੀਂ ਹੈ, ਤੇਰਾ ਗੁਰੂ ਸ਼ਬਦ ਹੈ, ਕਿਸੇ ਦਾ ਨਾਰਦ ਮੁਨੀ ਹੋਇਆ, ਕਿਸੇ ਦਾ ਮਾਇਆ ਮਛੰਦਰ ਹੋਇਆ, ਗੋਰਖ ਹੋਏ, ਬੜੇ ਬੜੇ ਗੁਰੂ ਦੇਹ 'ਚ ਹੋਏ ਅੱਜ ਸੇ ਦਾ, ਤੂੰ ਕਹਿੰਦਾ ਮੇਰੇ ਗੁਰੂ ਦੀ ਦੇਹ ਹੀ ਨਹੀਂ। ਮਹਾਰਾਜ ਨੇ ਜਵਾਬ ਦਿੱਤਾ ਸ਼ਬਦ ਗੁਰੂ, ਅਤੇ ਤੂੰ ਦੱਸ ਸਕਦਾ ਵੀ ਤੇਰਾ ਗੁਰੂ ਜੇ ਦੇਹ 'ਚ ਨਹੀਂ ਤਾਂ ਤੇਰਾ ਗੁਰੂ ਦਾ ਦੁਆਰਾ ਕਿੱਥੇ ਹੋਇਆ? ਆਮ ਯੁੱਗਾਂ ਦੀਆਂ ਜਿੰਨੀਆਂ ਫਿਲਾਸਫੀਆਂ ਸੀ ਰਿਸ਼ੀ ਮੁਨੀਆਂ ਤੋਂ ਲੈ ਕੇ ਬਾਬਾ ਨਾਨਕ ਨਾਲ ਇਨਕਲਾਬ ਔਰ ਪਲਟਾ ਦੇਣ ਲੱਗਾ ਇਸ ਚੀਜ਼ ਨਾਲ। ਅਸੇ ਦਾ ਕਦੀ ਦੇਹ ਤੋਂ ਬਗੈਰ ਗੁਰੂ ਨਹੀਂ ਸੀ ਮੰਨਿਆ ਜਾਂਦਾ। ਪਹਿਲਾਂ ਗੁਰੂ ਨਾਨਕ ਹੈ ਜਿਹਨੇ ਕਿਹਾ ਵੀ ਗੁਰੂ ਦੀ ਦੇਹ ਨਹੀਂ ਹੈ, ਗੁਰੂ ਦੀ ਦੇਹ ਉਹਦਾ ਗਿਆਨ ਹੁੰਦੀ ਹੈ। ਗੁਰੂ ਦੀ ਦੇਹ ਜਿਹੜੀ ਹੁੰਦੀ ਹੈ ਉਹ ਸਾਡੇ ਵਾਂਗੂ ਹੱਗਦੀ ਮੁੱਦੀ ਹੁੰਦੀ ਹੈ, ਸਾਡੇ ਵਾਂਗੂ ਮਰਦੀ ਜੰਮਦੀ ਹੈ, ਉਹਦੇ 'ਚ ਵਡਿਆਈ ਗੁਰੂ ਦੇ ਗਿਆਨ ਦੀ ਹੁੰਦੀ ਹੈ। ਇਸੇ ਕਰਕੇ ਦਸਮ ਪਾਤਸ਼ਾਹ ਗਿਆਨ ਗੁਰੂ ਮੰਨਦੇ ਹੈ, ਔਰ ਗਿਆਨ ਵੀ ਕਿਹੜਾ ਜਿਹੜਾ ਆਤਮਾ ਦਾ ਉਪਦੇਸ਼ ਕਰੇ, ਹੋਰ ਯੱਕੜ ਨਾ ਵੱਡੇ ਗਿਆਨ ਦੇ। ਗਿਆਨ ਗੁਰੂ ਆਤਮ ਉਪਦੇਸ਼ੋ ਅਤੇ ਨਾਮ ਦੀ ਗੱਲ ਕਰੇ, ਨਾਮ ਭਪੂਤ ਲਗਾਓ। ਇਸ ਕਰਕੇ ਜਿਹੜਾ ਗਿਆਨ ਗੁਰੂ ਹੈ ਉਹਦੀ ਦੇਹ ਨਹੀਂ ਹੈ, ਉਹਦੇ ਅੱਖਰ ਹੁੰਦੇ ਹੈ ਦੇਹ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣਗਾ, ਅੱਖਰ ਹੈ, ਉਹਦੀ ਦੇਹ ਨਹੀਂ ਹੈ। ਇਸ ਕਰਕੇ ਗੁਰੂ ਦੀ ਦੇਹ ਨਹੀਂ ਹੈ, ਗੁਰੂ ਦਾ ਗਿਆਨ ਦੇਹ ਹੁੰਦੀ ਹੈ। ਔਰ ਗਿਆਨ 'ਚ ਵੀ ਅੱਖਰ ਦੁਨੀਆ 'ਚ ਆਏ ਤਾਂ ਸਾਡੇ ਤੱਕ ਗਿਆਨ ਪਹੁੰਚ ਸਕੇ, ਜੇ ਅੱਖਰ ਨਾ ਆਉਂਦੇ ਤਾਂ ਗਿਆਨ ਹੀ ਸਾਡੇ ਤੱਕ ਪਹੁੰਚਣਾ। ਸਾਇੰਸ ਵੀ ਇੱਕ ਗਿਆਨ ਹੈ, ਦੀ ਸਮ ਟੋਟਲ ਨੌਲੇਜ ਔਫ ਹਿਊਮਨ ਨੌਲੇਜ ਸਿਸਟੇਮੈਟਿਕਲੀ ਅਰੇਂਜਡ ਇਜ਼ ਕਾਲਡ ਸਾਇੰਸ। ਥਿਓਲੋਜੀ, ਪੈਥੋਲੋਜੀ, ਕੈਮਿਸਟਰੀ, ਫਿਜ਼ਿਕ, ਜ਼ੂਆਲੋਜੀ ਐਂਡ ਸਿਸਟੇਮੈਟਿਕਲੀ ਅਰੇਂਜਡ ਹੈ। ਸਾਡੀ ਬਾਣੀ ਵੀ ਰਾਗਾਂ 'ਚ ਰੇਂਜ ਹੈ, ਛੰਦਾਂ 'ਚ ਰੇਂਜ ਹੈ, ਕਈ ਚੀਜ਼ਾਂ 'ਚ ਰੇਂਜ ਹੈ। ਇਸ ਕਰਕੇ ਸਾਡਾ ਗਿਆਨ ਹੈ ਇਹ ਜ਼ਿਆਦਾ ਕਾਟ ਕਰਦਾ ਜਦੋਂ ਕਵਿਤਾ 'ਚ ਕਿਹਾ ਜਾਏ ਜਾਂ ਫਿਰ ਗਾ ਕੇ ਕਿਹਾ ਜਾਏ ਔਰ ਜਾਂ ਫਿਰ ਐਸੇ ਲਫਜ਼ਾਂ 'ਚ ਕਿਹਾ ਜਾਏ। ਗਿਆਨ ਕਦੀ ਖੁੱਲ੍ਹਾ ਨਹੀਂ ਵਰਤਾਇਆ ਜਾਂਦਾ ਕਿਉਂਕਿ ਗਿਆਨ ਐਡੀ ਮਹਿੰਗੀ ਚੀਜ਼ ਹੈ, ਅਧਿਕਾਰੀ ਨੂੰ ਦੇਣ ਲਈ ਇੱਕ ਗੁਪਤ ਰੱਖਿਆ ਜਾਂਦਾ। ਜਿਹੜਾ ਇਹਦਾ ਹੱਕਦਾਰ ਹੋਏਗਾ ਉਹ ਸਮਝ ਕੇ ਲੈ ਜਾਏਗਾ। ਆਸਾਨੀ ਨਾਲ ਨਹੀਂ ਕੋਈ ਗਿਆਨ ਵੀ ਹਾਂ ਹਰ ਇੱਕ ਲਈ ਖੁੱਲ੍ਹਾ ਛੱਡ ਦਿੱਤਾ, ਬੜੇ ਡੂੰਘੇ ਹੈ। ਇਸੇ ਕਰਕੇ ਬਾਬੇ ਨਾਨਕ ਦੇ ਉੱਚ ਹੱਦੀ ਵੈਣ ਕਿਹਾ ਜਾਂਦਾ। ਇਹਨਾਂ ਨੂੰ ਖੋਲ੍ਹਣ ਲਈ ਹੀ ਬਾਕੀ ਮਹੱਲਿਆਂ ਨਾਲ ਜ਼ੋਰ ਲਾਇਆ ਔਰ ਭਗਤਾਂ ਨੇ, ਔਰ ਉਹਨਾਂ ਨੂੰ ਇਹ ਖੁਸ਼ੀ ਨਹੀਂ ਸੀ ਵੀ ਅਸੀਂ ਬਾਬੇ ਨਾਨਕ ਦੇ ਉੱਤੋਂ ਦੀ ਗਿਆਨ ਕਰੀਏ। ਨਹੀਂ, ਬਾਬਾ ਨਾਨਕ ਦਾ ਹੀ ਐਡਾ ਗਿਆਨ ਡੂੰਘਾ ਜਿਹਨੂੰ ਖੋਲ੍ਹਣ ਲਈ ਸਾਰੇ ਮਹੱਲਿਆਂ ਨਾਲ ਸ਼ਬਦ ਦਿੱਤੇ। ਫਿਰ ਹੁਣ ਜਿਹੜਾ ਆਹ ਸ਼ਬਦ ਆਏ 'ਚ ਉਹ ਪੁੱਛਦੇ ਨੇ ਵੀ ਤੇਰਾ ਗੁਰਦੁਆਰਾ, ਗੁਰੂ ਦਾ ਦੁਆਰਾ ਕਿੱਥੇ? ਕਿਉਂਕਿ ਸਦੀਆਂ ਤੋਂ ਹਰ ਗੁਰੂ ਦੇ ਦੁਆਰੇ 'ਤੇ ਜਾਂਦੇ ਸੀ, ਜੰਗਲਾਂ 'ਚ ਗੁਰੂ ਕੀਤੇ ਸੀ, ਟੱਬਰਾਂ ਦੇ ਟੱਬਰ ਔਰ ਸਾਰੇ ਬੱਚਿਆਂ ਤੋਂ ਲੈ ਕੇ ਇੱਕ ਬ੍ਰਹਮਚਰੀਆ ਆਸ਼ਰਮ ਹੀ ਐਸਾ ਸੀ ਹਿੰਦੁਸਤਾਨ 'ਚ ਵੀ ਬੱਚੇ ਗੁਰੂ ਕੋਲ ਹੀ ਜਾਣ, ਉੱਥੇ ਹੀ ਪੜ੍ਹਨ, ਉਹਦੀਆਂ ਲੱਕੜਾਂ ਢੋਣ, ਉਹਦਾ ਹੀ ਪਾਣੀ ਢੋਣ, ਉਹਦੀ ਸੇਵਾ ਕਰਨ, ਸਾਰਾ ਤਾਂ ਉਹ ਗਿਆਨ ਦਿੰਦਾ ਸੀ। ਗੁਰੂ ਦਾ ਦੁਆਰਾ ਹੁੰਦਾ ਸੀ, ਗੁਰੂ ਦੇ ਦੁਆਰੇ ਜਾਣਾ ਪੈਂਦਾ ਸੀ। ਤੂੰ ਮਹਾਰਾਜ ਕਹਿੰਦੀ ਤੇਰੇ ਗੁਰੂ ਦੀ ਦੇਹ ਨਹੀਂ ਤੇ ਤੇਰਾ ਦੁਆਰਾ ਕਿੱਥੇ ਹੈ? ਹੁਣ ਇਹ ਗੁਰਦੁਆਰੇ ਬਾਬੇ ਨਾਨਕ ਨਾ ਨਹੀਂ ਬਣਾਏ, ਕਿਸੇ ਗੁਰੂ ਨਾਲ ਬਾਹਰ ਗੁਰਦੁਆਰਾ ਨਹੀਂ ਬਣਾਇਆ। ਅਸੀਂ ਹੁਣ ਸਾਬਤ ਕਰਾਂਗੇ ਬਾਣੀ ਦਾ ਗੁਰਦੁਆਰਾ ਅੰਦਰ ਹੈ ਔਰ ਦਸਮ ਦੁਆਰ ਨੂੰ ਗੁਰਦੁਆਰਾ ਕਿਹਾ ਹੈ। ਬਾਹਰ ਧਰਮਸਾਲ ਵੀ ਨਹੀਂ ਸੀ ਬਣਾਈ, ਧਰਮਸਾਲ ਹਿੰਦੂਆਂ ਦੀ ਹੁੰਦੀ ਸੀ, ਸਾਡੇ ਗੁਰੂ ਨਾਨਕ ਨਾਲ ਸੰਗਤਾਂ ਕਾਇਮ ਕੀਤੀਆਂ, ਇਕੱਠੇ ਬਹਿਣ ਦੀ ਥਾਂ ਕਰਨਾ, ਲੇਕਿਨ ਉਹਨਾਂ ਨੂੰ ਬਾਬੇ ਨਾਨਕ ਨਾਲ ਸੰਗਤ ਕਿਹਾ ਹੈ। ਔਰ ਛੋਟੀ ਸੰਗਤ, ਬੜੀ ਸੰਗਤ ਕਲਕੱਤੇ 'ਚ ਅਲੀ ਤੱਕ ਗੁਰਦੁਆਰਿਆਂ ਦੇ ਨਾਂ ਹੈ। ਬਾਬੇ ਨਾਨਕ ਨਾਲ ਸੰਗਤਾਂ ਤੋਰੀਆਂ ਸੀ, ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਜਿਹੜੇ ਹੁਕਮਨਾਮੇ ਜਾਂਦੇ ਆ ਉਹ ਵੀ ਕਿਤੇ ਧਰਮਸਾਲ ਦੇ ਹੈਡਿੰਗ ਨੂੰ ਨਹੀਂ ਜਾਂਦੇ ਜਾਂ ਸਾਧ ਦੇ ਖਾੜੇ ਨੂੰ ਜਾਂ ਕਿਸੇ ਇਕੱਲੇ ਬੰਦੇ ਨੂੰ, ਉਹ ਜਾਂਦੇ ਆ ਸੰਗਤ ਜੀ, ਉਹ ਕਾਬਲ ਦੀ ਸੰਗਤ, ਪਠਵਾਰ ਦੀ ਸੰਗਤ, ਸੁਸਾਇਟੀ ਡਿਵੈਲਪ ਕੀਤੀ ਸੀ, ਬਹਿਣ ਨੂੰ ਆਪੇ ਥਾਂ ਬਣਾ ਲੈਂਦੇ ਸੀ, ਲੇਕਿਨ ਸੰਗਤਾਂ ਕਾਇਮ ਕੀਤੀਆਂ ਸੀ। ਧਰਮਸਾਲਾਂ 'ਚ ਵੀ ਕੁਰਪਸ਼ਨਾਂ ਸੀ, ਧਰਮਸਾਲ ਵੀ ਲਫਜ਼ ਅਸੀਂ ਪਿੱਛੇ ਸਾਬਤ ਕਰਿਆ ਆ ਵੀ ਬਾਣੀ ਦੀ ਧਰਮਸਾਲ ਅੰਦਰ ਹੈ, ਬਾਹਰ ਧਰਮਸਾਲ ਹਿੰਦੂਆਂ ਦੀ ਸੀ, ਜਾਂ ਭਾਈ ਗੁਰਦਾਸ ਦੀ ਬਾਹਰ ਧਰਮਸਾਲ ਹੈ। ਸਾਡੀ ਧਰਮਸਾਲ ਸਾਰੀ ਬਾਣੀ ਸਾਬਤ ਕਰਿਆ ਧਰਮਸਾਲ ਵੀ ਇਹ ਸਾਡੇ ਅੰਦਰ ਹੈ। ਔਰ ਹੁਣ ਅਸੀਂ ਮੰਦਰ ਸਾਡਾ ਹਰਿਮੰਦਰ ਸਾਡੇ ਅੰਦਰ ਹੈ, ਹੁਣ ਅਸੀਂ ਗੁਰਦੁਆਰਾ ਖੋਲ੍ਹਣਾ ਅੱਜ। ਹੁਣ ਸਿੱਧਾ ਨਾ ਪਹਿਲਾਂ ਹੀ ਸਿੱਧ ਪੁੱਛਤਾ ਵੀ ਮਹਾਰਾਜ ਜਵਾਬ ਦਿਓ ਵੀ ਤੇਰਾ ਤੇਰਾ ਗੁਰਦੁਆਰਾ ਕੀ ਹੈ। ਸੁਣ ਸੁਆਮੀ ਅਰਦਾਸ, ਬੜੀ ਬੇਨਤੀ ਰੂਪ ਹੋ ਕੇ ਉਹਨੂੰ ਪੁੱਛ ਰਹੇ ਨੇ ਬਾਬੇ ਨਾਨਕ ਦੇ ਗਿਆਨ ਤੋਂ। ਇਹ ਕੋਈ ਛੇਵਾਂ ਅੰਕ ਹੈ, ਪਹਿਲੇ ਪੰਜਾਂ ਅੰਕਾਂ 'ਚ ਬਾਬੇ ਨਾਲ ਉਲਟਾ ਕੇ ਸੁੱਟ ਦਿੱਤੇ ਸਾਰੇ ਸਿੱਧ ਵੀ ਆਹ ਦੇਖੋ ਸਿੱਧ ਸਭਾ ਤੁਹਾਡੀ ਕਾਹਦੀ ਹੈ, ਤੁਹਾਡੇ 'ਤੇ ਮਨ ਬੈਠੇ ਨਹੀਂ ਹੈ, ਤੁਸੀਂ ਕਹਿੰਦੇ ਅਸੀਂ ਸਭ ਚੌਂਕ ਮਾਰੇ। ਬੜੀ ਕਮਾਲ ਦੀ ਇਹ ਛੇਵਾਂ ਅੰਕ ਹੈ, ਘਰ ਜਾ ਕੇ ਮਿਹਨਤ ਕਰੋ, ਪਹਿਲੇ ਪੰਜ ਅੰਕ ਆਪ ਪੜ੍ਹੋ, ਦੇਖੋ ਛੇਵਾਂ ਅੰਕ ਉੱਥੇ ਆਣ ਕੇ ਬਾਬੇ ਨਾਲ ਉਹ ਫਿਰ ਟਹਿਲੇ ਹੋਏ, ਕਹਿਣ ਲੱਗੇ ਅੱਛਾ ਸਾਡੀ ਅਰਦਾਸ ਹੈ, ਤੂੰ ਆਹ ਦੱਸ ਵੀ ਆਹ ਅੱਗ ਤੇਰੇ ਗੁਰੂ ਦਾ ਦੁਆਰਾ ਕਿੱਥੇ ਹੈ। ਸੋਹਣੇ ਕਈ ਸਿੱਧ ਇਕੱਠੇ ਹੋਏ ਸੀ, ਸੋਹਣੇ ਬਾਹਰ ਛੇਤੀ ਨਾਲ ਗੁਰਦੁਆਰਾ ਪਾ ਕੇ ਬਹਿ ਜਾਂਦੇ, ਫਿਰ ਤਾਂ ਬੜਾ ਸੌਖਾ ਕੰਮ। ਇਹ ਬਾਬੇ ਨਾਨਕ ਨਾਲ ਨਹੀਂ ਤੋਰਿਆ ਵੀ ਗੁਰਦੁਆਰੇ ਪਾਈ ਚੱਲੋ, ਆ ਸਿੱਧਾ ਜਵਾਬ ਦੇਖਿਓ ਅਸੀਂ ਗੁਰਦੁਆਰਾ ਕਿੱਥੇ ਪਾਉਣਾ ਹੈ। ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ। ਮਹਾਰਾਜ ਕਹਿੰਦੇ ਪਹਿਲਾਂ ਆਪਣੇ ਮਨ ਨੂੰ ਖੜਾ ਕਰਨਾ ਸਿੱਖ, ਨਾਮ ਜਪ ਜਪ ਕੇ। ਜਾਸ ਜਪਤ ਭਾਉ ਆਪਦਾ ਟਰੈ ਧਾਵਤ ਮਨੂਆ, ਜਾਸ ਜਪਤ ਭਾਉ ਆਪਦਾ ਜਾਏ ਧਾਵਤ ਮਨੂਆ ਆਵੇ ਠਾਏ। ਬਗੈਰ ਗੁਰੂ ਸ਼ਬਦ ਤੋਂ, ਗੁਰਮੰਤਰ ਜਾਂ ਪਰਮੇਸ਼ਰ ਦੇ ਨਾਮ ਦੇ ਜਪਣ ਤੋਂ ਇਹ ਮਨ ਖੜਾ ਨਹੀਂ ਹੋਣਾ। ਇਹ ਸਾਰੀ ਪਿਵਟ ਆਫ ਦੀ ਗੇਮ ਹੈ, ਇਹ ਐਡਾ ਵੱਡਾ ਐਕਸਲ ਹੈ ਸਾਰੇ ਗਿਆਨ ਦੇ ਪਹੀਏ ਦਾ। ਜੇ ਐਕਸਲ ਵਿੱਚੋਂ ਕੱਢ ਦਈਏ ਪਹੀਆ ਨਹੀਂ ਘੁੰਮੇ, ਐਕਸਲ ਇਹਦੇ ਦੁਆਲੇ ਸਾਰਾ ਗਿਆਨ ਘੁੰਮ ਰਿਹਾ। ਫੋਕਸ ਹੈ ਭਈ ਸ਼ਬਦ ਨਾਲ ਹੀ ਮਨ ਖੜਾ ਹੋਣਾ। ਔਰ ਪਹਿਲਾ ਸਵਾਲ ਹੀ ਇਹ ਹੈ ਭਈ ਮਨ ਨਹੀਂ ਖੜਾ ਹੁੰਦਾ, ਇਹ ਜਪਣ ਨਾਲ ਹੀ ਖੜਾ ਹੋਣਾ। ਇਸ ਕਰਕੇ ਹਰ ਜਪ ਜਪੇ ਮਨ ਧੀਰੇ, ਹਰ ਜਪੇ ਜਪੇ ਮਨ ਧੀਰੇ। ਮਹਲਾ ਪੰਜਵਾਂ ਖੋਲਦਾ, ਹਰ ਜਪੇ ਜਪੇ। ਹੁਣ ਜਪ ਤੇ ਹੁੰਦਾ ਨਹੀਂ ਤੇ ਬਾਣੀਆਂ ਦੇ ਪਾਠ ਹੋਰ ਸਾਰੀ ਸਿੱਕੀ ਚ, ਬਾਕੀ ਸੱਥ ਕੋਲੋਂ ਇੰਨੀ ਮੁਸ਼ਕਤ ਕਰਾਈ ਜਾਂਦੀ ਹੈ ਬੰਦਾ ਆਫ ਜਾਂਦਾ ਬਾਕੀ ਨਿਤਨੇਮਾਂ 'ਚ, ਬਾਣੀਆਂ ਪੜ੍ਹਨ 'ਚ, ਹੋਰ ਸਿੱਖੀ ਦੇ ਕੰਮ ਕਰਨ 'ਚ। ਉਹਨੇ ਜਪ ਜਪ ਕਿਹੜੇ ਵੇਲੇ ਕਰਨਾ, ਐਨ ਤਾਜ਼ਾ ਦਮ ਹੋ ਕੇ ਜਪ ਲਈ ਤਾਂ ਟਾਈਮ ਹੀ ਹੈ ਨਹੀਂ, ਸਾਰਾ ਟਾਈਮ ਸਾਡਾ ਨਿਤਨੇਮਾਂ 'ਚ ਜ਼ਾਇਆ ਹੋ ਜਾਂਦਾ ਹੋਰ ਚੀਜ਼ਾਂ 'ਚ, ਆਹ ਕਦੋਂ ਤੁੱਕ ਮਾਵਾਂਗੇ। ਹਰ ਜਪੇ ਜਪੇ ਮਨ ਉਹ ਗੁਰੂ ਉਹ ਮਹੱਲਾ ਕਹਿ ਰਿਹਾ ਜਿਹਨੇ ਸਭ ਤੋਂ ਲੰਮਾ ਪਾਠ ਸਾਨੂੰ ਸੁਖਮਣੀ ਸਾਹਿਬ ਦਾ ਦਿੱਤਾ, ਸਭ ਤੋਂ ਜ਼ਿਆਦਾ ਬਾਣੀ ਦਿੱਤੀ, ਪਰ ਉਹ ਕਹਿੰਦਾ ਨਹੀਂ ਇਹਨਾਂ ਬਾਣੀਆਂ ਨਾਲ ਕੋਈ ਗਿਆਨ ਲੈ, ਆ ਬਾਣੀ ਦਾ ਹੀ ਸ਼ਬਦ ਪੜ੍ਹ ਰਹੇ ਹਾਂ, ਅਸੀਂ ਕੋਈ ਬਿਸ਼ਨ ਪਤਾ ਨਹੀਂ ਪੜ੍ਹ ਰਹੇ। ਸਾਨੂੰ ਕਈ ਕਹਿੰਦੇ ਜੀ ਤੁਸੀਂ ਬਾਣੀ ਦੇ, ਅਸੀਂ ਬਾਣੀ ਪੜ੍ਹਦੇ ਹਾਂ, ਬਿਸ਼ਨ ਪਦੇ ਥੋੜ੍ਹੇ ਅਸੀਂ ਕਲੈਰੀਫਾਈ ਕਰ ਰਹੇ, ਬਾਣੀ ਕਲੈਰੀਫਾਈ ਕਰ ਰਹੇ ਹਾਂ ਵੀ ਬਾਣੀ 'ਚ ਜਿਹੜੀ ਇਹ ਚੀਜ਼ ਹੈ ਉਹ ਜਪ ਕਰਨਾ ਪੈਣਾ। ਹਰ ਜਪੇ ਜਪੇ ਮਨ ਪਹਿਲੀ ਬਾਣੀ ਦਾ ਨਾਂ ਹੀ ਜਪ ਹੈ ਸਾਡਾ, ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਪੱਪੇ ਨੂੰ ਔਂਕੜ, ਜਪ ਤੇ ਸਾਰੀ ਇਹ ਫਲਸਫੀ ਹੈ। ਹਰ ਜਪੇ ਜਪੇ ਮਨ ਠਹਿਰ ਜਾਏਗਾ। ਔਰ ਜਿਹੜੇ ਪੰਜ ਅੰਦਰ ਦੋਸ਼ ਸੀ ਅੱਗੇ ਤੈਨੂੰ ਮੂਹਰੇ ਮੂਹਰੇ ਉਹਨਾਂ ਨੇ ਲਾਇਆ ਸੀ ਪੰਜਾਂ ਦੂਤਾਂ ਨੂੰ, ਹੁਣ ਤੂੰ ਉਹਨਾਂ ਨੂੰ ਮੂਹਰੇ ਮੂਹਰੇ ਲਾ ਲੇਗਾ ਜਪ ਕੇ। ਇਹ ਦੋਸ਼ਟ ਮੋਏ ਹੋਏ ਦੁਸ਼ਟ ਮੋਏ ਹੋਏ। ਜੇ ਪੰਜਾਬੀ ਪਿੰਡਾਂ ਥਾਂ ਦੀ ਨਾਂ ਅਸੀਂ ਗ੍ਰਹਿਣ ਕਰਾਂਗੇ ਅਸੀਂ ਆਪਣਾ ਖਜ਼ਾਨਾ ਗਵਾ ਲਾਂਗੇ। ਇਹਦੇ ਕਈ ਅਰਥ ਕਈ ਅਟਪਟੀਆਂ ਵਾਂ। ਜੇ ਸਾਡੇ ਸਿੱਧੀ ਸਾਦੀ ਸਾਡੀ ਪੰਜਾਬੀ ਗੁਰਮੁਖੀ ਲਿਪੀ 'ਚ ਸਾਡੇ ਪਿੰਡਾਂ ਵਾਲਿਆਂ ਨੂੰ ਇਹ ਗਿਆਨ ਦਿੱਤਾ ਬਾਬੇ ਨੇ। ਹਰ ਜਪ ਜਪੇ ਮਨ ਧੀਰੇ, ਲਾਈ ਸੀ ਨਾ ਪੰਜਾਂ ਨਾ, ਔਰ ਮੈਂ ਤੇ ਜਪ ਕੇ ਠਰ ਗਿਆ, ਮੇਰੇ 'ਚ ਠੰਡ ਪੈ ਗਈ, ਠਰ ਗਿਆ। ਹਰ ਹਰ ਜਪੇ ਪੈ ਠਰ ਜਪ ਕੇ ਕੀਰਤਨ ਕਰਦਾ ਰਿਹਾ ਜਾਂ ਬਾਣੀ ਗਾਉਂਦਾ ਰਿਹਾ, ਇਹਦੇ ਨਾਂ ਨਹੀਂ ਹੋਣੀ। ਮਹਾਰਾਜ ਕਹਿੰਦੇ ਇਹਦੀ ਰਹੋ ਦੀ ਤੁਕ ਲਾਉਣੀ,
ਐਸਾ ਕੀਰਤਨ ਕਰੇ ਮਨ ਮੇਰੇ ਪੀਹਾਂ ਜੋ ਥਾਮੇ ਤੇ।
ਸਾਡਾ ਕੀਰਤਨ ਸਾਡਾ ਸਭ ਕੁਛ ਕੀ ਹੈ,
ਹਰ ਜਪ ਜਪੇ ਮਨ ਧੀਰੇ।
ਸਾਰਾ ਦਿਨ ਦਾ ਤੇਰਾ ਚੁਰਨਾ ਮੱਕ ਜਾ ਮੁੱਕ ਜਾਏਗਾ ਜੇ ਤੜਕੇ ਉੱਠ ਕੇ ਕਿਤੇ ਇੱਕ ਝੁੱਟ ਤੜਕੇ ਲਾ ਲਿਆ, ਸਾਰਾ ਦਿਨ ਦਾ ਚੁਰਨਾ ਮੁੱਕ ਜਾਏਗਾ ਤੇਰਾ।
ਤਾਂ ਫਿਰ ਕਾਹੇ ਝੂਰੇ, ਤਾਂ ਫਿਰ ਕਾਹੇ ਝੂਰੇ। ਹਰ ਜਪ ਜਪੇ ਮਨ
ਮਨ ਚਲ ਤੋ ਸੱਚ ਕਰੇ ਬੈਸੈ,
ਇਹੋ ਮਨ ਚਲ ਤੋ ਸੱਚ ਕਰੇ ਬੈਸੈ। ਨਾਨਕ ਨਾਮ ਆਧਾਰੋ ਆਪੇ ਮੇਲੇ ਮਲਾਏ, ਕਰਤਾ ਲਾਗੇ ਸੱਚ ਪਿਆਰੋ।
ਭਾਈ ਮਨ ਨੂੰ ਖੜਾ ਕਰੋ, ਇਹ ਚੱਲਣ ਡੇ ਆ ਜਿੱਦਾਂ ਘੜੀਆਂ ਪੁਰਾਣੀਆਂ 'ਚ ਪੈਂਡੂਲਮ ਇੱਕ ਹੁੰਦਾ, ਉਹ ਸਦਾ ਹੀ ਓਸੀਲੇਟ ਕਰਦਾ ਰਿਹਾ, ਸਦਾ ਸਾਡਾ ਮਨ ਇੱਕ ਤਿਲ ਲਈ ਨਹੀਂ ਖੜਾ ਹੁੰਦਾ। ਕਹਿੰਦਾ ਤੇਰਾ ਪੈਂਡੂਲਮ ਅੰਦਰ ਤੋਂ ਖੜਾ ਨਹੀਂ ਹੁੰਦਾ, ਜਦੋਂ ਇਹ ਖੜਾ ਹੋ ਗਿਆ ਉੱਥੇ ਫਿਰ ਨਾਮ ਦਾ ਹੀ ਆਧਾਰ ਹੋ ਜਾਣਾ ਤੇਰਾ, ਔਰ ਫਿਰ ਆਪੇ ਮੇਲ ਮਿਲਾਏ ਕਰਤਾ, ਉਹ ਆਪੇ ਸਭ ਕੁਛ ਇਹ ਕਰੇਗਾ ਫਿਰ। ਅਤੇ ਲਾਗੈ ਸਾਚੇ ਪਿਆਰੋ, ਜਿਹੜਾ ਸਾਡਾ ਸੱਚ ਹੈ ਉਹ ਸ਼ਬਦ ਹੀ ਹੈ ਜਪਣ ਵਾਲਾ। ਸਾਡਾ ਸੱਚ ਉਹ ਨਹੀਂ ਹੈ ਟਰੋਥੇ ਐਵਰ ਗਰੀਨ, ਸਾਡਾ ਸੱਚ ਉਹ ਨਹੀਂ ਹੈ ਜਿਹਨੂੰ ਮਹਾਤਮਾ ਗਾਂਧੀ ਭਾਲਦਾ ਮਰ ਗਿਆ, ਮਾਈ ਐਕਸਪੈਰੀਮੈਂਟਸ ਵਿਦ ਟਰੁੱਥ। ਸੱਚ ਦੀ ਭਾਲ, ਸੱਚ ਦਾ ਸਾਡਾ ਸੱਚ ਕੀ ਹੈ? ਸੱਚ ਸਾਡਾ ਬੋਲਣਾ ਹੀ ਨਹੀਂ ਹੈ, ਵੀ ਝੂਠ ਨਾ ਬੋਲੋ ਸੱਚ ਬੋਲੋ। ਸਾਡਾ ਸੱਚ ਦੀ
ਗੋਰੇ ਮੰਤਰ ਸ਼ਬਦ, ਗੋਰੇ ਮੰਤਰ ਸ਼ਬਦ ਸੱਚ ਦੀ ਤਾਰਾ, ਸੱਚ ਦੀ ਤਾਰਾ, ਸੱਚ ਦੀ ਤਾਰਾ।
ਇਹੋ ਇਸ ਦੁਨੀਆਂ 'ਚ
ਆਦੇ ਸੱਚ ਜੁਗਾ ਦੇ ਸੱਚ ਹੈ ਵੀ ਸੱਚ ਨਾਨਕ ਸੱਚ।
ਜਿਨ੍ਹਾਂ ਨੇ ਸੱਚ ਕਮਾਇਆ, ਸ਼ਬਦ ਦੀ ਕਮਾਈ ਕੀਤੀ, ਬਾਬਾ ਨਾਨਕ ਲਿਖਦਾ
ਸੇਵ ਕੀਤੀ ਸੰਤ ਸੱਚੋ ਸੱਚ ਕਮਾਇਆ, ਉਨੀ ਮਨ ਦੇ ਪੈਰ ਨਾ ਰੱਖੀਆਂ, ਕਰ ਸੁਕਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਸੀ ਸੀ ਕਰ
नित देवे चढ़े सवाया वड्याई वड्डा पाया
वड्याई वड्डा पाया।
और ये साड़ी सेवा है ये सेव की ती संतोख जिन सच्चो सच सचो सच नाम एंड ओनली नाम सच एंड ओनली सच ये पिच नहीं वाड़ना कोई होर कमाई नहीं है साड़ी बाकी सारी बाणी इस कमाई अल आउंदी है जिनी सचो सच ये है आपे मेल मलाए करता आपे मेल मलाए करता ये नाम जपना प्यारा लग जाए ए लागे साच प्यारो ए लागे साच प्यारो कोई किस तरह कहते शब्द है सच हाँ महला तीजे नु खोलदा किहदे नाल प्यार करना प्यारो शब्द तारो करने वाली कोई चीज नहीं महला तीजा कहना राम कली आनंद शुरू दे विच ही प्यार हो शब्द तरो प्यार हो शब्द तरो प्यार हो आपे मेले मिलाए आपे मेले मन चल तो सच कर वैसे नानक नाम हारो। तो गुरु बाबा अंदरली गल कर रहा भी अपने अंदर नाम जप जप के वाड़ मन जिथे खड़ा हो गया उथे गुरुद्वारा पालेगा क्यों पाइए गुरुद्वारो क्यों पाइए गुरुद्वारो क्यों पाइए गुरुद्वारो क्यों पाइए ते आ बाहरले गुरुद्वारियां च वड़ गया ना तू भावे किसी तरह भी जाके भावे तू कमेटियां च वड़ गया कुछ वड़ गया तेरी रात की नींद भी हराम हो जानी इलेक्शन च तू मन खड़ा करनू कहना तू रात नू सौ नहीं सकिया करना भी केदी केदी वोट किनू मैं इलेक्शन ली किनू खड़ा गुरुद्वारियां च ओ पुआड़े ओ इलेक्शन ओ कोई शांति भुल जाए बाणी भुल जाए भी ओ ये गुरुद्वारे ने ये गुरुद्वारे नहीं है ये तो धड़े का राज है जोड़ा तड़ा तगड़ा हो सारा जिदिया वोटा ज्यादा सारा ये गुरुद्वारे नहीं है ये ठीक है बहन जगह बनाओ पर इन्हें चेंज करना पैना एजुकेशन सेंटर बड़िया बड़े गुरुद्वारे जड़े बने हैं इन्हों अस्पताल मेडिकल और फिर इन्होंने मर्यादा बदलनी पैनी वो काम करना पैना जेड़ा कि बाबा हर बंदा अपने घर बैठ के गुरुद्वारे जाए तो उपदेश मिले भी अपने घर बैठ के आ बाबा नानक कहता ते पहला अपने अंदर गुरुद्वारा पाइए सोने स्वामी अरदास सोने स्वामी अरदास पूछो साच विचारो ते रोशन की जय उत्तर दीजे क्यों पाइए गुरुद्वारा। इसे करके किसे गुरु ना कोई गुरुद्वारा नहीं बनाया हैरानगी दी गल नहीं जिहड़ा गुरु अर्जन पातशाह दे सिर लाया भी मियाँ मीर तो हेटर खा के हरिमंदर उन्होंने बनाया और उन्होंने अपनी बाणी च लिखिया मैं बद्दी सच धर्मसाल है गुरसिख ओ सारी असी फेल कर चुके हैं भी वह बाणी राही वह धर्मसाल बाणी दी अंदर वरदी है भाई गुरदास दी वार जरूर बाई वारी धर्मसाल बाहर बनाउंदी है साडी बाणी हुण गुरद्वारा देखो किन्नी वारी महाराज अंदर भराएगा लेकिन सिखा ने जिहड़े सारे गुरुद्वारे बनाए है ये सब तो पहला पुआड़ा अंग्रेज ने आन के पुआया साड़ी कौम नूं एक अलहदा कौम च वंडण लई ताकि तिने कौम लड़दियां रहने हिंदू सिख ते मुसलमान इन्हां ना एक किताब लिखाई भाई कान सिंह नाभे को मैं वो ठोस चीज़ा फंडामेंटल गलतियां दस रहा जिहड़े कि भोले भा सिखां कोलों होईआं और जिहड़ी बाणी तो उल्ट चीज़ा उहदा नुकसान सारी सिक्खी नूं सहना पै रहा। भाई कान सिंह नाभे ने किताब लिखी हम हिंदू नहीं है जी ये तीसरी कौम है हम हिंदू नहीं है ਬਾਬਾ ਅਸੀਂ ਹਿੰਦੂ ਵੀ ਨਹੀਂ ਹਾਂ, ਅਸੀਂ ਮੁਸਲਮਾਨ ਵੀ ਨਹੀਂ ਹਾਂ, ਅਸੀਂ ਸਾਬਤ ਕਰਾਂਗੇ ਵੀ ਉਸ ਕਿਤਾਬ 'ਚ ਸਭ ਤੋਂ ਵੱਡਾ ਪਰੂਫ ਇਹ ਦਿੱਤਾ ਵੀ ਹਿੰਦੂਆਂ ਦਾ ਮੰਦਿਰ ਹੁੰਦਾ, ਮੁਸਲਮਾਨਾਂ ਦੀ ਮਸੀਤ ਹੁੰਦੀ ਹੈ, ਸਿੱਖਾਂ ਦਾ ਗੁਰਦੁਆਰਾ ਲਿਆਦਾ ਦੇਖ ਸਕਦੇ ਹੋ ਤੁਸੀਂ, ਇਸ ਕਰਕੇ ਅਸੀਂ ਤੀਜੀ ਕੌਮ, ਸਿੱਖਾਂ ਦਾ ਗੁਰਦੁਆਰਾ। ਭਾਈ ਕਾਨ ਸਿੰਘ ਕਨਫੈਸ ਕਰਦਾ ਵੀ ਗੁਰਦੁਆਰਾ ਸਿੱਖਾਂ ਦਾ ਬਾਹਰ। ਹੁਣ ਇੱਧਰ ਬਾਬਾ ਨਾਨਕ ਨੂੰ ਪਿੱਠ ਦੇ ਕੇ ਉਹ ਲਫ਼ਜ਼ ਲਿਖ ਰਿਹਾ, ਬਾਬਾ ਨਾਨਕ ਕਹਿੰਦਾ ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਸੰਗਤ ਹੈ ਬਾਹਰ ਸਿੱਖਾਂ ਦੀ, ਨਾ ਧਰਮਸ਼ਾਲਾ ਬਾਹਰ, ਨਾ ਮੰਦਰ ਹੈ, ਨਾ ਮਸਜਿਦ ਹੈ, ਸਾਡੀਆਂ ਸੰਗਤਾਂ ਹੈ ਬਾਹਰ।
ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਕਿਉਂ।
ਬਿਨ ਸੰਗਤੀ ਸਭ ਐਸੇ ਰਹੇ, ਬਿਨ ਸੰਗਤੀ ਜਿਹੜਾ ਜਿਹੜਾ ਸੰਗਤ ਤੋਂ ਬਗੈਰ ਰਹਿੰਦਾ, ਸਾਡੀ ਸੰਗਤ ਹੋਰ ਹੈ, ਸਾਡਾ ਗੁਰਦੁਆਰਾ ਨਹੀਂ। ਸਾਨੂੰ ਇਸ ਬਿਲਡਿੰਗ ਜਿੱਥੇ ਸਿੱਖ ਬੈਠਦੇ ਸੀ ਉਹਨੂੰ ਸੰਗਤ ਦਾ ਨਾਂ ਦਿੱਤਾ ਸੀ। ਬਿਨ ਸੰਗਤੀ ਸਭ ਐਸੇ ਰਹੇ, ਬਿਨ ਸੰਗਤੀ ਜੈਸੇ ਪਾਸ ਢੋਰ, ਪਾਸ ਢੋਰ ਜਿਹੜੇ ਪਿੰਡੀ ਥਾਈ ਖੁਰਲੀਆਂ 'ਤੇ ਪਸ਼ੂ ਹੁੰਦੇ ਨਾ, ਪੰਜ ਸੱਤ ਵੱਡੇ ਲੰਮੀ ਖੁਰਲੀ ਦੇ ਉੱਤੇ, ਉਹਨੂੰ ਵਿੱਚੋਂ ਇੱਕ ਨੂੰ ਖੋਲ੍ਹ ਕੇ ਨਾ, ਭਾਵੇਂ ਮੰਡ 'ਚ ਦਰਿਆ ਕੰਢੇ ਲਿਜਾ ਕੇ ਉਜਾੜ 'ਚ ਕਿੱਲਾ ਗੱਢ ਕੇ ਉਸ ਪਸ਼ੂ ਨੂੰ ਉੱਥੇ ਬੰਨ੍ਹ ਆਉਣਾ, ਉਹਨੂੰ ਪੱਠੇ ਮਿਲਣੇ ਚਾਹੀਦੇ ਆ, ਉਹ ਉੱਥੇ ਗਾਲੀ ਕਰਨ ਲੱਗ ਪਊ, ਬੜਾ ਖੁਸ਼ ਹੋ। ਉਹਨੂੰ ਕਦੀ ਕੱਲ੍ਹ ਨਹੀਂ ਮਹਿਸੂਸ ਹੋ ਵੀ ਮੈਂ ਇੰਨੇ ਪਸ਼ੂਆਂ 'ਚੋਂ ਨਿਕਲ ਕੇ ਅਤੇ ਇੱਥੇ ਆ ਗਿਆ, ਕਦੀ ਉਹ ਉੱਥੇ ਗਾਲੀ ਕਰੂ ਰਾਮ ਨਾ ਸਾ, ਉਹਨੂੰ ਕੱਲ੍ਹ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦਾ ਜਿਹੜਾ ਬੰਦਾ ਬਗੈਰ ਸੰਗਤ ਤੋਂ ਇਸ ਪਸ਼ੂ 'ਤੇ ਟੋਹਰ ਅਰਗਾ ਹੈ, ਬਿਨ ਸੰਗਤੀ ਸਭ ਐਸੇ ਰਹੇ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਾਸ ਦਿਨ ਕੀਤੀ ਤਸੇ ਨ ਜਾਣ, ਬਿਨ ਨਾਵੇਂ ਸਭ ਚੋ, ਬਿਨ ਨਾਵੇਂ ਸਭ ਚੋ, ਸਭ ਚੋਰ ਸਭ ਚੋਰ, ਬਿਨ ਨਾਵੇਂ ਸਭ ਚੋਰ, ਬਿਨ ਸੰਗਤੀ ਸਭ ਐਸੇ ਰਹੇ। ਇਸ ਕਰਕੇ ਜਿਹੜੀਆਂ ਸਾਡੀਆਂ ਮੈਜਰਿੰਗ ਸਟਿਕਸ ਹੈ, ਜਿਨ੍ਹਾਂ ਦੇ ਨਾਲ ਬਾਣੀ ਲਿਖੀ ਗਈ ਹੈ, ਇਹਦੀ ਕੋਈ ਡਿਸਿਪਲਨ ਹੈ? ਔਰ ਸਭ ਤੋਂ ਵੱਡੀ ਡਿਸਿਪਲਨ ਮਹੱਲੇ ਪਹਿਲੇ ਦੇ ਸ਼ਬਦ ਹੈ, ਕੀ ਮਜਾਲ ਬਾਕੀ ਕੋ ਮਹੱਲਾ, ਉਸ ਤੋਂ ਇੰਚ ਕੀ ਸੂਤ ਪਰ ਵੀ ਲਾਂਭੇ ਚਲੇ ਗਿਆ ਹੋਵੇ। ਇਸ ਕਰਕੇ ਜਿਹੜੀ ਸੰਗਤ ਹੈ, ਸੰਗਤ ਕਾ ਗੁਣ, ਸਾਡੇ ਸੰਗਤਾਂ ਸੰਗਤ ਕਾ ਗੁਣ ਬਹੁਤ ਇਕਾਈ ਅਧਿਕਾਈ, ਪਰ ਸੂਹਾ ਗਨ ਕੁਦਾਰੇ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ ਟੋਰ, ਬਿਨ ਸੰਗਤ ਮੈਲ ਭਰੀਜੇ ਜੀਓ, ਉੱਥੇ ਸੰਗਤ ਆਏਗਾ। ਸਾਧ ਸੰਗਤ ਅੰਦਰ ਹੈ, ਸਤ ਸੰਗਤ ਅੰਦਰ ਹੈ, ਸੰਤ ਸੰਗਤ ਅੰਦਰ ਹੈ, ਬਾਹਰ ਸੰਗਤ ਕਿਉਂ ਆਏਗਾ? ਕਿਉਂਕਿ ਸਾਡੇ ਗੁਰੂਆਂ ਨਾਲ ਸੰਗਤਾਂ ਚਲਾਈਆਂ ਸੀ ਅਤੇ ਆ ਗੁਰਦੁਆਰੇ ਨਹੀਂ ਸੀ ਪਾਈਏ।
ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ,
ਬੁੱਤ ਪੂਜ ਪੂਜ ਹਿੰਦੂ ਮੂਏ। ਕਬੀਰ ਸਾਹਿਬ ਦੇ ਵੇਲੇ ਵੀ ਇਹ ਹਾਲਤ ਸੀ। ਇਹ ਭਗਤੀ ਮਾਰਗ ਹੈ, ਸਾਰੇ ਭਗਤਾਂ ਦੀ ਸ਼ਬਦ ਤਾਂ ਨਾਲ ਰੀਇਨਫੋਰਸਮੈਂਟ ਕਰਨ ਲਈ ਇਹ ਚੀਜ਼ ਭੇਜੀ ਹੈ ਵੀ ਇਸ ਗਿਆਨ ਦਾ ਧੁਰਾ ਕੀ ਹੈ, ਵੀ ਬਾਹਰ ਕੋਈ ਚੀਜ਼ ਨਹੀਂ ਹੈ, ਬਾਹਰ ਟੋਲੇ ਸੋ ਭਰਮ ਪੁਲਾਹੀ, ਸਭ ਕੁਛ ਅੰਦਰ ਹੈ। ਸਾਡੇ ਗਿਆਨ ਦੇ ਮੁਤਾਬਕ ਹਰ ਸਭ ਚੀਜ਼ ਅਸੀਂ ਅੰਦਰ ਪਾਉਣੀ ਹੈ, ਲੇਕਿਨ ਇਸ ਵੇਲੇ ਸਾਰੀ ਬਾਹਰ ਮੁਖੀ ਸਿੱਖੀ ਹੈ, ਇਸੇ ਕਰਕੇ ਕਿਸੇ ਨੂੰ ਕੁਛ ਪ੍ਰਾਪਤੀ ਨਹੀਂ ਹੈ। ਤੋ ਜਿਹੜਾ ਕਬੀਰ ਸਾਹਿਬ ਹੈ ਉਹ ਕਹਿੰਦਾ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਹਲੇ ਜਾਰੇ ਓਹਲੇ ਗਾਡੇ, ਤੇਰੀ ਗੱਤ ਕਿਨੂੰ ਨਾ ਪਾਈ। ਹੇ ਰੱਬਾ ਤੇਰੀ ਗੱਤ, ਤੇਰੇ ਆਪਣੇ ਅੰਦਰ ਕੋਈ ਨਹੀਂ ਵੜਦਾ, ਤੈਨੂੰ ਕੋਈ ਨਹੀਂ ਫੜਦਾ, ਕੋਈ ਮੁਰਦੇ ਗੱਡਣ 'ਤੇ ਹੋਏ ਆ, ਕੋਈ ਦੱਬਣ 'ਤੇ ਹੋਏ ਆ, ਕੋਈ ਸਾੜਨ 'ਤੇ ਹੋਏ ਆ। ਔਰ ਹਿੰਦੂ ਸਾਰੇ ਹੀ ਮੰਦਰ ਬਣਾਏ ਜਾਂਦੇ, ਉਹਨਾਂ 'ਚ ਬੁੱਤ ਪੂਜੀ ਜਾਂਦੇ, ਔਰ ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕਾਂ ਦਾ ਕੰਮ ਹੀ ਹੈ ਨਾਈ ਦੇ ਥੱਲੇ ਸਿਰ ਰੱਖਣਾ, ਵੀ ਉਸ ਤਰ੍ਹਾਂ ਨਾਲ ਇੱਥੋਂ ਥੋੜ੍ਹੀ ਜਿਹੀ ਜਾਮਤ ਕਰਦੇ, ਇੱਥੇ ਕਲਮਾਂ ਬਣਾ ਦੇ ਆ, ਬਾਲ ਮੁੰਨ ਦੇ, ਹੋਰ ਇਹ ਤੁਰਕਾਂ ਦਾ ਕੰਮ ਹੀ ਸੀ ਨਾਈ। ਹੋਰ ਵੇਲੇ ਉਹਨਾਂ ਦੇ ਸਿਰ, ਅਸੀਂ ਅੱਧਾ ਪਿੰਡ ਸਾਡਾ ਮੁਸਲਮਾਨਾਂ ਦਾ ਸੀ, ਉੱਥੇ ਮੇਰੋ ਨਾਈ ਹੁੰਦਾ ਸੀ, ਉਹਨਾਂ ਦੇ ਬਾਰੀ ਬਾਰੀ ਮੁਸਲਮਾਨ ਆਉਂਦੇ ਰਹਿੰਦੇ ਸੀ ਕਲਮਾਂ ਕਢਾਉਣ। ਉਹ ਮੁੰਨਣ 'ਚ ਪਏ ਹੋ, ਗੁਰਦੁਆ ਮੁਰਦੇ ਦੱਬਣ 'ਚ ਪਏ ਹੋ, ਗੜਨ ਰੱਬਾ ਤੇਰੀ, ਤੈਨੂੰ ਕੋਈ ਨਹੀਂ ਪਾ ਰਿਹਾ। ਅਤੇ ਇਸ ਕਰਕੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਹਲੇ ਜਾ ਰਹੇ ਓਹਲੇ ਗਾਡੇ, ਤੇਰੀ ਗਤਕੀ ਨੂੰ ਨਾ ਲਾਈ, ਹੂ ਬਹੂ ਸਿੱਖਾਂ ਤੇ ਟੁੱਕਦੀ ਆ ਹੁਣ। ਗ੍ਰੰਥ ਪੂਜ ਪੂਜ ਸਿੱਖ ਮੂਹੇ, ਪੰਜ ਕਕਾਰ ਪੁਆਈ ਬਾਹਰੀ, ਅੰਦਰਲੇ ਗੁਰਦੁਆਰੇ ਬੜੇ ਨਾਈ ਤੇ ਬਾਹਰੀ ਗੁਰਦੁਆਰਾ ਪਾਈ। ਤੇ ਮਹਾਰਾਜ ਕਹਿੰਦਾ ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਇਹ ਰੋਸ ਨਕੀ ਜੈ ਉੱਤਰ ਦੀਜੇ, ਕਿਉਂ ਪਾਈਏ ਗੁਰਦੁਆਰੋ। ਆ ਜਿਹੜੇ ਵੱਡੇ ਗੁਰਦੁਆਰੇ ਫਿਰ ਸਿੱਖ ਕੌਮ ਨੇ ਬਣਾਉਣੇ ਸ਼ੁਰੂ ਕਰਤੇ, ਪੰਜਾ ਸਾਹਿਬ ਕਿੱਡਾ ਵੱਡਾ ਗੁਰਦੁਆਰਾ। ਔਰ ਕਰਮ ਸਿੰਘ ਸਟੋਰੀਅਨ ਦਾ ਲੇਖ ਹੈ, ਔਰ ਜਿਹਨਾਂ ਨੇ ਅੱਖੀਂ ਚੀਜ਼ ਦੇਖੀ ਉਹਨਾਂ ਨਾਲ ਉਸ ਵੇਲੇ ਜਿਹੜਾ ਉਸ ਇਲਾਕਾ ਸੀ ਉਹਦਾ ਡੀ ਸੀ ਫੜਿਆ, ਅੰਗਰੇਜ਼ ਸੀ ਡੀ ਸੀ, ਉਹਦੀ ਡਾਇਰੀ ਲੱਭੀ। ਉਸ ਡਾਇਰੀ 'ਚ ਉਹਨੇ ਲਿਖਿਆ ਵੀ ਮੈਂ ਇਸ ਜਗ੍ਹਾ ਆਇਆ ਅਤੇ ਇੱਥੇ ਪਹਾੜ 'ਚੋਂ ਕੋਈ ਪਾਣੀ ਜਿਹਾ ਨਿਕਲ ਰਿਹਾ ਸੀ ਮੇਰੇ ਇਲਾਕੇ 'ਚ, ਔਰ ਪਰੇ ਦੂਰ ਸਾਰੇ ਕੋਈ ਪੰਜ ਸਿੱਖ ਜਾਂ ਸੱਤ ਸਿੱਖ ਇੱਕ ਪੱਥਰ ਨੂੰ ਘੜ ਰਹੇ ਸੀ। ਉਹ ਕਹਿੰਦਾ ਮੈਂ ਦੌਰੇ 'ਤੇ ਗਿਆ, ਘੋੜੇ 'ਤੇ ਸੀ, ਅਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰ ਰਹੇ ਹੋਏ। ਉਹ ਕਹਿੰਦੇ ਸਾਹਿਬ ਤੂੰ ਜਾ ਅਖੇ, ਮੈਂ ਉੱਤੋਂ ਨਿਗਾਹ ਨਾਲ ਦੇਖਿਆ ਅਤੇ ਉਸ ਪੱਥਰ ਨੂੰ ਨਾ ਪੰਜੇ ਦੀ ਸ਼ਕਲ ਦੇ ਰਹੇ, ਪੰਜੇ ਦੀ, ਇਨਸਾਨ ਦੇ ਪੰਜੇ ਦੀ, ਥੌੜੀਆਂ ਸੁੰਬੇ ਫੜੇ ਔਰ ਉਹਨੂੰ ਪੰਜਾ ਬਣਾ ਰਹੇ ਨੇ ਪੱਥਰ ਦੇ ਉੱਤੇ। ਉਹ ਕਹਿੰਦਾ ਮੈਂ ਕਿਹਾ ਬਣਾ ਰਹੇ ਹੁਣ ਗਏ। ਕਹਿੰਦੇ ਸਾਹਿਬ ਤੂੰ ਜਾ। ਉਹ ਚਲਾ ਗਿਆ। ਉੱਥੋਂ ਬਾਅਦ ਕਈ ਮਹੀਨੇ ਬਾਅਦ ਜਦੋਂ ਆਇਆ ਫਿਰ ਦੌਰਾ ਕੀਤਾ ਡੀ ਸੀ ਨਾਲ, ਉਹ ਦੇਖਿਆ ਉਹ ਜਿੱਥੇ ਪਾਣੀ ਨਿਕਲਦੇ ਸੀ ਉੱਥੇ ਪੰਜਾ ਠੋਕੇ ਆ, ਅਤੇ ਮਾਰ ਦੁਨੀਆ ਮੱਥੇ ਟੇਕਰੀ ਜਾਂ ਸਾਰੇ, ਉੱਥੋਂ ਪੰਜਾ ਸਾਹਿਬ ਸ਼ੁਰੂ ਹੋਏ। ਆ ਬੜੇ ਬੜੇ ਗੁਰਦੁਆਰੇ ਜਿਹੜੇ ਇਹਨਾਂ ਨਾਲ ਝੂਠੇ ਬਣਾਏ ਜਾਂਦੇ ਆ ਕਹਾਣੀਆਂ ਦੇ ਸਿਰ ਦੇ ਉੱਤੇ। ਔਰ ਦੂਸਰਾ ਗੁਰਦੁਆਰਾ ਹੈ ਨਨਕਾਣਾ ਸਾਹਿਬ ਦੇ ਐਡੇ ਗੁਰਦੁਆਰੇ, ਕਿਆਰਾ ਸਾਹਿਬ, ਇੱਥੇ ਜੀ ਛਾਪ ਨਾ ਛਾਂ ਕੀਤੀ ਸੀ, ਇੱਥੇ ਮਹਾਰਾਜ ਨਾਲ ਮੱਝਾਂ ਚਾਰੀਆਂ ਸੀ। ਇਹ ਗੁਰਦੁਆਰੇ ਕਦੋਂ ਬਣੇ? ਇਹ ਉਦੋਂ ਬਣੇ ਜਦੋਂ ਮਹਾਰਾਜਾ ਰਣਜੀਤ ਸਿੰਘ ਨਨਕਾਣੇ ਦੀ ਜਗ੍ਹਾ 'ਤੇ 500 ਮੁਰੱਬਾ ਜ਼ਮੀਨ ਨਾਲ ਲਵਾਤੀ ਉਸ ਟੈਕਸ ਦੇ ਪੈਸੇ 'ਚ। ਗਰੀਬ ਪਠਾਣਾ ਦੇ ਮੁਲਕਾਂ 'ਚ ਜਿੰਨਾ ਟੈਕਸ ਦਾ ਪੈਸਾ ਆਉਂਦਾ ਸੀ, ਇੱਥੇ 500 ਮੁਰੱਬਾ ਜ਼ਮੀਨ ਜਿਹੜਾ ਪੁਆੜੇ ਦੀ ਜੜ ਬਣ ਗਿਆ, ਔਰ ਮਹੰਤ ਉੱਥੇ ਦਾ ਕਰਪਟ ਹੋ ਗਿਆ। ਉਹ ਨਨਕਾਣਾ ਸਾਹਿਬ ਗੁਰੂ ਹਨ। ਬਾਬਾ ਨਾਨਕ ਕਦੀ ਨਨਕਾਣਾ ਸਾਹਿਬ ਬਣਾ ਸਕਦਾ? ਆਹ ਨਨਕਾਣਾ ਸਾਹਿਬ ਫਾਊਂਡੇਸ਼ਨ ਮਾਰ ਇੱਥੇ ਨਿਊਯਾਰਕ 'ਚ ਵੀ ਬੈਠੇ ਆ, ਬੜੇ ਬੜੇ ਪੈਸਾ ਕਰਾ ਰਹੇ ਨੇ ਜੀ ਪੈਲਸਟਾਈਨ ਵਾਂਗੂ, ਸਾਡਾ ਵੀ ਦੇਸ਼ ਹੈ ਇੱਕ, ਨਨਕਾਣਾ ਆਜ਼ਾਦ ਕਰਾਈਏ। ਕਿਆ ਕਿਆ ਵਾਹੀਆ ਚੀਜ਼ਾਂ ਹੈ! ਸਿੱਖ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਇਹ ਗੁਰੂਆਂ ਨਾਲ ਇਹ ਚੀਜ਼ਾਂ ਬਾਣੀ 'ਚ ਮਨਾ ਹੈ, ਉਲਟਾ ਕੇ ਰੱਖ ਦੇਣਗੇ ਸਾਰੇ ਇਹਨਾਂ ਲੋਕਾਂ ਨੂੰ। ਜਿੰਨੀਆਂ ਗ੍ਰਹੀਆਂ ਕਰੀ ਜਾ ਰਹੇ ਨਨਕਾਣਾ ਸਾਹਿਬ ਫਾਊਂਡੇਸ਼ਨ ਫਲਾਂ, ਵੀ ਪੈਲਸਟਾਈਨ 'ਚ ਵਜੂਦੀਆਂ ਦਾ ਸਾਡਾ ਵੀ ਉੱਧਰ ਨਨਕਾਣਾ ਆਜ਼ਾਦ ਹੋਣਾ ਚਾਹੀਦਾ ਸਾਰਾ, ਉਹ ਕਿਹੜੀਆਂ ਗੱਲਾਂ 'ਚ ਪਏ? ਬਾਬੇ ਨਾਨਕ ਦਾ ਗਿਆਨ ਤਾਂ ਦੇਖੋ, ਅਤੇ ਸਿੱਧਾ ਨੂੰ ਕਹਿ ਰਿਹਾ ਵੀ ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਇੱਥੇ ਸਮਝ ਲਓ ਵੀ ਕਿਸੇ ਗੁਰੂ ਨਾਲ ਕੋਈ ਗੁਰਦੁਆਰਾ ਨਹੀਂ ਬਣਾਇਆ। ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ, ਰੋਸ ਨਾ ਕੀ ਉੱਤਰ ਦੀਜੇ, ਕਿਉਂ ਪਾਈਏ ਗੁਰਦੁਆਰੋ। ਮਜਨੂੰ ਦਾ ਟਿੱਲਾ ਦਿੱਲੀ 'ਚ ਕਿੱਡਾ ਵੱਡਾ ਗੁਰਦੁਆਰਾ ਹੈ, ਮਜਰੂੰ ਦਾ ਟਿੱਲਾ। ਔਰ ਉਹ ਮਜਰੂੰ ਦੇ ਟਿੱਲੇ ਦੇ ਲਾਗੇ ਹੁਣ ਨਾਨਕ ਸਰੀਏ ਤਲਾਅ ਬਣਾ ਰਹੇ ਨੇ, ਔਰ ਉੱਥੇ ਐਡਾ ਵੱਡੀ ਉਹ ਜਗ੍ਹਾ ਕਬਜ਼ਾ ਕਰ ਲਈ ਸਾਰਾ ਮਜਰੂੰ ਦਾ ਟਿੱਲਾ। ਮੈਂ ਬਹੁਤ ਕੋਈ 40 ਸਾਲ ਪਹਿਲਾਂ ਮੈਂ ਪਟਿਆਲੇ ਦੇ ਵਿੱਚ ਇਹਦੀ ਕਥਾ ਸੁਣ ਰਿਹਾ ਸੀ, ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਬਾਬਾ ਨੰਦ ਸਿੰਘ ਦੇ ਗਾਂ ਚੇਲੇ, ਬੜਾ ਚੰਗਾ ਪਹਿਲਾਂ ਕਹਿ ਰਹੇ ਵੀ ਹਾਂ ਕੋਈ ਹਿੰਦੂ ਹੈ ਤੇ ਅੱਲਾ ਲੈ ਜਾ, ਰਾਮ ਰਾਮ ਜਪੇ ਹਿੰਦੂ, ਸਾਰਾ ਸਵੇਰੇ ਇੱਥੇ ਭਾਈ ਭਜਨ ਬੰਦਗੀ ਕਰਿਆ ਕਰੋ। ਉਹ ਕਥਾ ਸੁਣਾਉਂਦੇ ਸੁਣਾਉਂਦੇ ਮੈਂ ਵਿੱਚ ਸੀ ਬੈਠਾ, ਅਤੇ ਮੈਨੂੰ ਉਹ ਕਹਿਣ ਲੱਗੇ, ਦੇਖੋ ਭਾਈ ਗੁਰੂ ਨਾਨਕ ਨਾਨਾ ਜਿਸ ਵੇਲੇ ਮਰਦਾਨਾ ਜੀ ਨਾਲ ਸੀ ਜਦੋਂ ਉਹ ਦਿੱਲੀ ਗਏ ਨਾ, ਜਿੱਥੇ ਮਜਨੂੰ ਦਾ ਟਿੱਲਾ ਗੁਰਦੁਆਰਾ ਸਾਹਿਬ ਹੈ, ਆਓ ਤੁਹਾਨੂੰ ਉੱਥੇ ਦੇ ਦੱਸਾਂ ਵੀ ਇਹ ਕਿੱਦਾਂ ਕਿਉਂ ਬਣਾਇਆ ਸੀ। ਗੁਰੂ ਨਾਨਕ ਉੱਥੇ ਗਏ ਅਤੇ ਉੱਥੇ ਮਜਨੂੰ ਦਾ ਜਿਹੜਾ ਮਰਦਾਨੇ ਦਾ ਸ਼ਰੀਕਾ ਰਹਿੰਦਾ ਸੀ ਉੱਥੇ, ਭਰਾ ਭਾਈ ਮਰਾਸੀ ਰਹਿੰਦੇ ਸੀ ਉੱਥੇ, ਔਰ ਮਰਾਸੀ ਉਹਨੀ ਦਿਨੀ ਜਿਹੜਾ ਦਿੱਲੀਪਤ ਬਾਦਸ਼ਾਹ ਸੀ ਉਹਨੂੰ ਹਾਥੀ ਕਿਰਾਏ 'ਤੇ ਦਿੰਦੇ ਸੀ ਪਹਿਲਾਂ ਹਾਥੀ ਲੜਨ ਲਈ, ਤੋ ਹੁਣ ਰੈਂਟਲ ਜਿੱਦਾਂ ਬਜਟ ਕਾਰਾਂ ਰੈਂਟਲ ਕਾਰਾਂ ਹੈ ਨਾ, ਇੱਦਾਂ ਬਾਦਸ਼ਾਹ ਦੂਸਰਿਆਂ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਕਿਰਾਇਆ ਦੇ ਦਿੰਦਾ ਸੀ, ਖਰਚ ਥੋੜ੍ਹਾ ਜਿਹਾ, ਅਤੇ ਹੱਥ ਹੀ ਆਪਣੀ ਫੌਜ 'ਚ ਰੱਖੇ ਹੁੰਦੇ ਸੀ, ਅਤੇ ਇਸ ਤਰ੍ਹਾਂ ਉਹ ਰੈਂਟ ਕਰਦਾ ਸੀ ਉਹਨਾਂ ਕੋਲੋਂ। ਉਹ ਮਰਾਸੀ ਦੀ ਫੈਮਿਲੀ ਕੋਲ ਇੱਕ ਬਹੁਤ ਵੱਡਾ ਉਹਨਾਂ ਨਾਲ ਹਾਥੀ, ਜਿਹੜਾ ਉਹਨਾਂ ਦੇ ਗੁਜ਼ਾਰਾ ਕਰਦੇ ਸੀ ਉਸ ਰੈਂਟ ਦੇ ਉੱਤੇ, ਉਹ ਹਾਥੀ ਮਰ ਗਿਆ। ਤੋ ਬਾਬਾ ਨਾਨਕ ਜਦੋਂ ਉੱਥੇ ਮਜਨੂੰ ਦੇ ਟਿੱਲੇ ਆਣ ਕੇ ਠਹਿਰਿਆ ਅਤੇ ਮਰਦਾਨਾ ਕਹਿੰਦਾ ਜੀ ਆ ਤਾਂ ਬਹੁਤ ਬੁਰਾ ਹੋਇਆ, ਅਤੇ ਉਹ ਮਰਦਾਨੇ ਨੇ ਆਦਾਲੇ ਹੋਏ, ਮਰਦਾਨਿਆਂ ਤੇਰਾ ਬਾਬਾ ਪਹੁੰਚਿਆ ਅਤੇ ਤੂੰ ਸਾਡੀ ਸਾਡਾ ਹਾਥੀ ਕਿਤੇ ਕਰਾ ਦਿਆ, ਅਸੀਂ ਤਾਂ ਭੁੱਖੇ ਮਰ ਜਾਂਗੇ। ਉਹ ਕਹਿੰਦਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਬਾਬਾ ਹਰ ਵੇਲੇ ਤਾਂ ਹੀ ਚੜਿਆ ਰਹਿੰਦਾ, ਉਹਦੀ ਸੁਰਤ ਠਾਂ ਨਹੀਂ ਆਉਂਦੀ, ਇਸ ਕਰਕੇ ਜਦੋਂ ਉਹਦੀ ਸੁਰਤ ਠਾਂ ਆਊਗੀ ਨਾ ਮੈਂ ਉਹਦੇ ਲਾਗੇ ਹੁੰਦਾ, ਅਤੇ ਰਬਾਬ ਜਦੋਂ ਵਜਾਉਣਾ ਹੈ ਨਾ ਤਾਂ ਉਹ ਸੁਰ ਚੜ੍ਹ ਜਾਂਦੀ ਆ, ਤਾਂ ਫਿਰ ਕਈ ਕਈ ਚੱਕਰ, ਜਦੋਂ ਉਹ ਠਾਂ ਆਏਗਾ ਨਾ ਤਾਂ ਮੈਂ ਤੁਹਾਨੂੰ ਅੱਖ ਮਾਰ ਦਾਂਗਾ, ਉਸ ਵੇਲੇ ਪੈਰ ਫੜ ਲਿਓ ਬਾਬੇ ਦੇ, ਵੀ ਉਸ ਵੇਲੇ ਠਾਂ ਆਇਆ, ਜੋ ਮੰਗ ਮਰਜ਼ੀ ਮੰਗ ਲਿਓ। ਭਾਈ ਇਹ ਸੰਤ ਕਥਾ ਕਰ ਰਹੇ ਨੇ ਭਾਈ ਸਾਹਿਬ, ਅੱਗੇ ਹੋਰ ਦੇਖਿਓ। ਉਹ ਜਿਸ ਵੇਲੇ ਕਥਾ ਤਾਂ ਬੜੀ ਚੰਗੀ ਲੱਗਦੀ ਹਰ ਇੱਕ ਨੂੰ, ਬੜਾ ਮੈਨੂੰ ਵੀ ਸਵਾਦ ਆਇਆ, ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਹਿ ਗਈ ਉਹ ਮੈਨੂੰ ਚੁੱਭ ਗਈ। ਉਹ ਜਿਸ ਵੇਲੇ ਉਹ ਕਹੇ ਬਾਬਾ ਨਾ ਮਾਰਿਆ ਜੀ, ਮਹਾਰਾਜ ਨਾ ਪੌੜਾ ਲਾਇਆ, ਮਰਦਾਨਾ ਜੀ ਨਾ ਸੋਦਰਤੇ ਰੱਖੇ ਹਾਵਾ, ਸੋ ਕਰਕੇ ਹਾਂ ਜਿਤ ਵੈ ਸਰਬ ਸੰਭਾਲੇ, ਵੱਜ ਤੇਰੇ ਨਾਦ ਅਨੇਕ ਸੰਤਾ, ਤੇਰੇ ਵਾਵਣ ਹਾਰ ਕੇ ਤੇਰੇ ਰੱਖ ਪਰੀ ਸਿਉ ਕਈ, ਸੋਦਰਤੇ ਰੱਖੇ ਹਾਵਾ। ਕਹਿੰਦੇ ਜਦੋਂ ਮਰਦਾਨੇ ਨਾ ਸੋਦਰ ਦਾ ਪੌੜਾ ਲਾਇਆ ਬਾਬਾ 'ਤੇ ਚੜ੍ਹ ਗਿਆ। ਕਹਿੰਦੇ ਉਹ ਡੀਕਣ ਉਹ ਪਿਕਟ ਲਾ ਕੇ ਬੈਠੇ ਸੀ ਵੀ ਕਦੋਂ ਸਾਡੇ ਵੱਲ ਮਰਦਾਨਾ ਇਸ਼ਾਰਾ ਕਰਿਆ ਸੀ, ਆਪਣਾ ਸਾਨੂੰ ਆਪਣੀ ਪਈ ਆ। ਉਹ ਮਰਦਾਨਾ ਜੀ ਕਹਿੰਦਾ ਠਹਿਰੋ ਮੈਂ ਹੁਣੇ ਥਾਂ ਲਿਆਉਣਾ ਬਾਬੇ ਨੂੰ। ਬਾਬੇ ਨਾ ਕਹਿੰਦੇ ਅਖੇ ਮਰਦਾਨੇ ਨਾ ਸੋਦਰ ਦੇ ਪੌੜੇ ਤੋਂ ਬਾਅਦ ਆਹ ਸ਼ਬਦ ਲਾ ਤਾ ਪਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਜਗਤ ਜਲੰਦਾ ਰੱਖ ਲੈ। ਬਾਬਾ ਥਾਂ ਆ ਗਿਆ। ਓਏ ਮਰਦਾਨਿਆਂ ਤੂੰ ਕੀ ਲੋੜਾ ਮਾਰਿਆ, ਕਿੱਥੇ ਸਾਨੂੰ ਸੈਲਾਂ ਕਰਾਉਂਦਾ ਸੀ ਦੀਆਂ, ਤਾਂ ਦਰਦੀਆਂ ਕਿੱਥੇ ਲਿਆ ਕਿ ਤੂੰ ਜਗਤ 'ਚ ਸੁੱਟ ਦਿੱਤਾ। ਉਹਨੇ ਅੱਖ ਮਾਰਤੀ, ਉਹ ਲਾ ਪਏ ਬਾਬੇ ਦੇ ਪੈਰੀਂ। ਬਾਬਾ ਕਹਿੰਦਾ ਇਹ ਕਿਉਂ, ਇਹ ਕੀ ਗੱਲ? ਕਹਿੰਦਾ ਜੀ ਉਹ ਕਹਿੰਦੇ ਜੀ ਅਸੀਂ ਮਰ ਜਾਵਾਂਗੇ ਪੱਖੇ, ਸਾਡਾ ਹਾਥੀ। ਕਹਿੰਦੇ ਜੀ ਇਹਨਾਂ ਦਾ ਹਾਥੀ ਮਰ ਗਿਆ। ਕਹਿੰਦਾ ਅੱਛਾ ਮਰਦਾਨਿਆਂ, ਇਹਨਾਂ ਨੂੰ ਕਹੋ ਜਾਓ ਪਾਣੀ ਲਿਆਓ, ਪਾਣੀ ਦੇ ਉੱਤੇ ਨਾ ਮੂਲ ਮੰਤਰ ਦਾ ਪਾਠ ਕਰਕੇ ਅਤੇ ਇਹਨੂੰ ਹਾਥੀ ਨੂੰ ਪਿਲਾ ਦਿਓ, ਅਤੇ ਨਾਲੇ ਇਹਦੇ ਕੰਨ 'ਚ ਮੂਲ ਮੰਤਰ ਦਾ ਪਾਠ ਕਰ ਦਿਓ, ਹਾਥੀ ਜਿੰਦਾ ਹੋ ਜੂ। ਉਹ ਜਿੰਦਾ ਹੋ ਗਿਆ। ਉਹਦੇ 'ਤੇ ਮਜਨੂੰ ਦਾ ਟਿੱਲਾ ਗੁਰਦੁਆਰਾ ਬਣਿਆ ਭਾਈ ਸਾਹਿਬ ਜੀ, ਔਰ ਉੱਥੇ ਇਹੋ ਹੀ ਕਲੇਰਾਂ ਵਾਲਿਆਂ ਦਾ ਹੀ ਕਬਜ਼ਾ, ਹੁਣ ਉੱਥੇ ਨਾਨਕਸਰ ਤਲਾਅ ਬਣਾ ਰਹੇ ਨੇ, ਔਰ ਬੜਾ ਭਾਰੀ ਜਾਇਦਾਦ ਕਬਜ਼ੇ 'ਚ ਹੈ ਭਾਈ ਸਾਹਿਬ ਜੀ, ਉੱਥੇ ਦੀ ਕਮੇਟੀ ਦੇ ਉਹ ਸਾਰੀ। ਉਹ ਜਿਹੜਾ ਸ਼ਬਦ ਉਹਨਾਂ ਨਾਲ ਪੜ੍ਹਿਆ ਨਾ, ਪਤਾ ਨਹੀਂ ਕੋਈ ਮਹਾਰਾਜ ਨਾਲ ਜਾ ਖੋਲਣੀ ਸੀ ਜਾਂ ਭੇਦ ਆ ਸਾਰਾ, ਐਡੇ ਐਡੇ ਵੱਡੇ ਸਕੈਂਡਲ ਨੰਗੇ ਕਰਾਉਣੇ ਸੀ। ਮੈਨੂੰ ਉਸ ਵੇਲੇ ਆਇਆ ਵੀ ਜਾ ਕੇ ਮੈਂ ਉਹ ਇੰਡੈਕਸ ਦੇਖਾਂ ਉਹਦਾ, ਕਾਲੀ ਕੌਰ ਸਿੰਘ ਦਾ, ਵੀ ਇਹ ਜਿਹੜੀ ਤੁਕ ਹੈ ਕਿਹੜੇ ਭੰਡੇ ਦੀ ਹੈ। ਉਹ ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਤਾਰ, ਉਹ ਜਦੋਂ ਮੈਂ ਜਾ ਕੇ ਤੁਕ ਦੇਖੀ ਮਹੱਲੇ ਤੀਜੇ ਦੀ, ਗੁਰੂ ਅਮਰਦਾਸ ਸਾਹਿਬ ਦੀ ਤੁਕ, ਅਤੇ ਕਢਾ ਰਹੇ ਨੇ ਬਾਬੇ ਨਾਨਕ ਦੇ ਮੂੰਹੋਂ ਜਗਤ ਜਲੰਦਾ ਰੱਖ ਲੈ। ਆਹ ਇਹਨਾਂ ਦਾ ਕਹਾਣੀਆਂ ਦਾ ਪੋਲ, ਗੁਰਦੁਆਰਿਆਂ ਦਾ ਪੋਲ। ਇਸ ਕਰਕੇ ਸਿੱਖ ਸੰਗਤਾਂ ਬਚਣ, ਆਪਣਾ ਗਿਆਨ ਸਾਂਭੀਏ, ਵੀ ਗੁਰਦੁਆਰਾ ਨਾ ਮਾੜੇ ਮੂਲ ਮੰਤਰ ਨਾਲ ਜੀਂਦੇ ਹੋਣਾ, ਨਾ ਕਿਸੇ ਨਾ ਕੁਛ ਕਰਨਾ, ਆਹ ਤੁਹਾਡੇ ਕੋਲ ਗੁਰਮੰਤਰ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਹੈ। ਤੋ ਮਹਾਰਾਜ ਕਹਿੰਦੇ ਹੈ ਭਈ ਸੁਣ ਸੁਆਮੀ ਅਰਦਾਸ, ਇੱਕ ਨਾਨਕ ਪਿਆ ਉਹ ਦਿੱਲੀ ਗੁਰਦੁਆਰਾ ਹੈ। ਉਹ ਮੈਂ ਪਤਾ ਨਹੀਂ ਕੀ ਮੇਰੇ ਨਾਲ ਕੋਈ ਮਹਾਰਾਜ ਭਾਣਾ ਵਰਤਾਉਂਦਾ, ਮੈਂ ਇੱਥੋਂ ਬਹੁਤ ਉਦਾਸ ਹੋ ਕੇ ਮੇਰੇ ਨਾਲ ਕੋਈ ਐਸਾ ਭਾਣਾ ਵਰਤਿਆ, ਮੈਂ ਦਿੱਲੀ ਹਲ ਗਿਆ। ਦਿੱਲੀ ਜਾਣ ਤੋਂ ਪਹਿਲਾਂ ਭਾਈ ਸਾਹਿਬ ਜੀ ਮੈਂ ਸੱਚ ਦੱਸਦਾ, ਇਹ ਤਿੰਨੇ ਪਾਤਸ਼ਾਹੀਆਂ ਕੋਈ ਰੋਸ਼ਨੀ ਤਰ੍ਹਾਂ ਸਾਰਾ ਜਿਹਨੇ ਦੇਖਿਆ, ਮੈਨੂੰ ਤਾਂ ਕੁੱਖ ਨਹੀਂ ਨਜ਼ਰ ਆਇਆ। ਮੈਂ ਰਾਹ 'ਚ ਸੋਚਦਾ ਜਾਂਦਾ ਦਿੱਲੀ ਜਾਂਦਾ ਜਾਂਦਾ ਜਹਾਜ਼ 'ਚ ਵੀ ਇਹ ਤਿੰਨੇ ਪਾਤਸ਼ਾਹੀਆਂ ਕਿਉਂ ਆਈਆਂ? ਗੋਲ ਹੈ ਸੂਰਜ ਵਾਂਗ ਲੋਹਾ ਨਾ ਤਿੰਨ, ਇੱਕ ਹੈ ਗੁਰੂ ਨਾਨਕ ਦੇਵ ਜੀ ਸਭ ਤੋਂ ਉੱਤੇ, ਥੱਲੇ ਵਿੱਚ ਗੱਬੇ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਬੱਚਾ ਜਿਹਾ, ਥੱਲੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਔਰ ਜਦੋਂ ਮੈਂ ਉੱਥੇ ਗਿਆ ਮੈਂ ਜਾ ਕੇ ਤਾਂ ਮੇਰੇ ਅੱਗੇ ਸਿੰਘਾਂ ਨੇ ਸਾਰਾ ਰੌਲਾ ਪਾਇਆ ਜੀ ਇੱਥੇ ਉਹ ਝੂਠੇ ਗੁਰਦੁਆਰੇ ਬਣ ਰਹੇ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ, ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮੜੀ ਦੇ ਉੱਤੇ ਇਹਨਾਂ ਨੇ ਬਾਲਾ ਸਾਹਿਬ ਬਣਾ ਦਿੱਤਾ ਗੁਰਦੁਆਰਾ। ਹੋਰ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਤੀਰ ਮਾਰਿਆ ਸੀ ਜੀ ਮਲਾਂ, ਇੰਨੇ ਗੁਰਦੁਆਰੇ ਬਣਾਈ ਜਾਂਦੇ ਆ ਸਾਰੇ। ਮੈਂ ਕਿਹਾ ਵੀ ਇਹ 'ਚ ਕੋ ਗੱਲ ਹੈ। ਬਾਬੇ ਨਾਨਕ ਦਾ ਕੇ ਆ ਇੱਕ ਨਾਨਕ ਪਿਆਓ ਗੁਰਦੁਆਰਾ, ਉੱਥੇ ਕੋਈ ਨਾਨਕ ਚੰਦ ਉਜਾੜ ਦੇ ਵਿੱਚ ਛਬੀਲ 'ਚ ਹਿੰਦੂ ਵਿਚਾਰਾ ਬੁੱਢਾ ਪਾਣੀ ਪਿਲਾਉਂਦਾ ਹੁੰਦਾ ਸੀ ਸੰਗਤਾਂ ਨੂੰ ਆਉਂਦੇ ਜਾਂਦੇ ਰਾਹੀਆਂ ਨੂੰ। ਨਾਨਕ ਪਿਆਓ ਉਹਦਾ ਨਾਂ ਸੀ ਨਾਨਕ ਚੰਦ, ਅਤੇ ਉੱਥੇ ਸੀ ਨਾਨਕ ਪਿਆਓ। ਉਹ ਜਦੋਂ ਮਰ ਗਿਆ ਉੱਥੇ ਲੋਕਾਂ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਕਮੇਟੀ ਨਾਲ ਦਿੱਲੀ ਵਾਲੀ ਨਾਲ, ਅਤੇ ਉਹ ਸੰਘਾ ਸਾਰਾ ਉੱਥੇ ਐਡਾ ਵੱਡਾ ਅੱਡਾ ਉਹਦਾ ਨਾਂ ਰੱਖਤਾ ਨਾਨਕ ਪਿਆਓ, ਵੀ ਇੱਥੇ ਬਾਬਾ ਨਾਨਕ ਪਾਣੀ ਪਿਲਾਉਂਦਾ ਸੀ। ਅਸੀਂ ਜਾ ਕੇ ਨਾ ਉੱਥੇ ਦੇ ਬੁੱਢੇ ਬੁੱਢੇ ਹਿੰਦੂਆਂ ਨੂੰ, ਪਰ ਭਾਈ ਸਾਹਿਬ ਜੀ ਹੱਡ ਬੀਤੀਆਂ, ਮੈਂ ਤਾਂ ਰਿਕਾਰਡ ਕਰ ਰਿਹਾ ਵੀ ਸਿੱਖ ਕੌਮ ਜਿੰਨੀ ਚੱਕਰ ਆਪ ਹਮਲਾ ਨਾ ਮਾਰੇਗੀ ਸੰਗਤ, ਗਿਆਨ ਦੇ ਰਾਹੀਂ ਜਾਗੇਗੀ ਨਾ, ਇਹ ਪੁਜਾਰੀਆਂ ਦੇ ਅੱਡੇ ਇਸੇ ਤਰ੍ਹਾਂ ਹੀ ਕਾਇਮ ਰਹਿਣਗੇ, ਔਰ ਅਸੀਂ ਬਾਣੀ ਤੋਂ ਪਰੇ ਚੱਲਦੇ ਜਾਵਾਂਗੇ। ਸਾਰਾ ਪੂਜਾ ਪੂਜਾ ਦਾ ਸਿੱਖ ਦੋਵਾਂ ਹਿੱਸਿਆਂ 'ਚ ਵੰਡੀ ਗਈ ਹੈ, ਪੂਜਾ ਚੜ੍ਹਾਉਣ ਵਾਲੀ ਅਤੇ ਪੂਜਾ ਖਾਣ ਵਾਲੇ, ਦੋ ਤੀਸਰਾ ਹਿੱਸਾ ਸਿੱਖੀ 'ਚ ਰਿਹਾ ਹੀ ਕੋਈ ਨਹੀਂ। ਇਸ ਕਰਕੇ ਜਿਹੜਾ ਉਹ ਅਸੀਂ ਪੁੱਛਿਆ, ਇੱਕ ਬੁੱਢਾ ਜਿਹੜਾ ਹਿੰਦੂ ਸੀ ਵਿਚਾਰਾ, ਕਹਿੰਦੇ ਅਰੇ ਸਰਦਾਰ ਜੀ ਉਹ ਆਪ ਕਿਆ ਪੁੱਛਦੇ ਹਾਂ, ਸੱਚੀ ਬਾਤ ਜੇ ਜਾਂ ਨਾਨਕ ਚੰਦ ਥਾ ਮਾਰੀ ਖਾਂ ਮਾਰਾ ਬਾਬਾ ਥਾ, ਵੋ ਜਹਾਂ ਪਾਣੀ ਪਿਲਾਤਾ ਥਾ ਆਜ ਤਾਂ ਤੇ ਰਾਈ ਕੋ, ਜਬ ਉਹ ਮਰ ਗਏ ਇਹਨਾਂ ਨੇ ਨਾਨਕ ਪਿਆਓ ਬਣਾ ਲਈ ਆ, ਵੀ ਗੁਰੂ ਨਾਨਕ ਇੱਥੇ ਛਬੀਲ ਲਾਈ ਸੀ। ਤੋ ਬਾਬਾ ਆਹ ਗੁਰਦੁਆਰੇ ਇਸ ਤਰ੍ਹਾਂ ਬਣਨੇ, ਪਰ ਬਾਬਾ ਕਹਿੰਦਾ ਆਹ ਗੁਰਦੁਆਰਾ ਆਪਣੇ ਅੰਦਰ ਕੱਢੋ। ਰੋਸ ਨਕੀ ਜੈ ਉਤਰ ਕਿਉਂ ਪਾਈਏ ਗੁਰਦੁਆਰੋ, ਰੋਸ ਨਕੀ ਜੈ ਉਤਰ ਕਿਉਂ ਪਾਈਏ। ਕੀ ਫਿਰ ਸਾਡੀ ਕੋਈ ਹਿਸਟੋਰੀਕਲ ਜਗ੍ਹਾ ਬਣਨੀ ਨਹੀਂ ਚਾਹੀਦੀ? ਸਵਾਲ ਉੱਠੇਗਾ ਗਾਂ ਕੌਮ ਦੇ ਅੱਗੇ, ਬਣਨੀ ਚਾਹੀਦੀ ਹੈ, ਪਰ ਹਿਸਟੋਰੀਕਲ ਠੀਕ ਤਾਂ ਹੋਵੇ ਕਿ ਕਹਾਣੀਆਂ ਦੇ ਬੇਸ ਦੇ ਉੱਤੇ ਬਣਾਈ ਜਾਂਦੇ? ਮੈਂ ਹਮੇਸ਼ਾ ਹੀ ਸਦਾ ਹੀ ਸਾਰਾ ਅਨੈਲਿਸਿਸ ਕਰਕੇ ਸਾਰੀ ਸਿੱਖ ਕੌਮ ਹਿਸਟਰੀ ਦਾ, ਮੈਂ ਸੱਚ ਕਹਿਣਾ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਵੀ ਸਵਾਏ ਇਹਨਾਂ ਚੌਹਾਂ ਜਗ੍ਹਾ ਤੋਂ ਬਾਕੀ ਕੋਈ ਦੀ ਹੋਰ ਮਾਨਤਾ ਨਹੀਂ ਹੋਣੀ ਚਾਹੀਦੀ। ਚਾਰ ਜਗ੍ਹਾ ਸਿੱਖਾਂ ਦੇ ਸਾਂਭਣ ਵਾਲੀਆਂ ਜਿਹੜੀਆਂ ਰੌਂਗਟੇ ਖੜ੍ਹੇ ਕਰ ਦੇਣਗੀਆਂ ਹਿਸਟਰੀਆਂ ਵਾਲੇ, ਉਹ ਹੈ ਲਾਹੌਰ, ਚਮਕੌਰ, ਸਰਹੰਦ ਅਤੇ ਚਾਂਦਨੀ ਚੌਕ। ਬਸ ਇਹਦੀਆਂ ਥੋੜ੍ਹੀਆਂ ਤਾਂ ਉਹਨਾਂ ਜਗ੍ਹਾ ਹਿਸਟੋਰੀਕਲ, ਬਾਕੀ ਤਾਂ ਹੈ ਹੀ ਸਾਰੀਆਂ ਗਲਤ। ਲਾਹੌਰ ਜਿੱਥੇ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਕੇ ਉੱਥੇ ਸਮਾ ਗਿਆ, ਔਰ ਉਹ ਉਹਨਾਂ ਨੂੰ ਤਕਲੀਫਾਂ ਦਿੱਤੀਆਂ, ਪਰ ਭਾਈ ਗੁਰਦਾਸ ਚੁੱਪ ਹੈ ਆਪਣੀਆਂ ਵਾਰਾਂ 'ਚ। ਐਡਾ ਡਰਿਆ ਬੰਦਾ ਹਕੂਮਤ ਤੋਂ, ਇੱਕ ਵਾਰ ਨਹੀਂ ਲਿਖ ਸਕਿਆ ਸ਼ਹੀਦੀ ਦੇ ਉੱਤੇ ਭਾਈ ਗੁਰਦਾਸ, ਸਕੇ ਉਹ ਛੇਵੀਂ ਪਾਤਸ਼ਾਹੀ ਦੇ ਕੁੱਤੇ ਲਿਖ ਰਿਹਾ ਉਹ ਪਿਆਂ ਸ਼ਿਕਾਰ ਖੇਡਦਾ, ਛੇਵੀਂ ਪੰਜਵੀਂ ਪਾਤਸ਼ਾਹੀ ਹਕੂਮਤ ਕੋਲੋਂ ਡਰ ਗਿਆ, ਉਹਨੇ ਸ਼ਹੀਦੀ ਕਿਉਂ ਨਹੀਂ ਲਿਖੀ ਕੋਈ ਵਾਰ? ਇਸ ਕਰਕੇ ਸਭ ਵਾਰਾਂ ਝੂਠੀਆਂ, ਔਰ ਸਰਕਾਰ ਪ੍ਰਸਤੀਆਂ, ਔਰ ਉਹਨਾਂ ਨਾਲ ਸਾਰੇ, ਇੱਕ ਬੰਦਾ ਹੈ ਨਹੀਂ ਹੈ, ਇਹ ਪਤਾ ਨਹੀਂ ਕੌਣ ਹੈ ਕੋਈ ਉਦਾਸੀ। ਇਸ ਕਰਕੇ ਜਿਹੜਾ ਸ਼ਹੀਦੀ ਨਾਂ ਦੱਸਣੀ, ਔਰ ਉਹ ਗੁਰੂ ਮਹਾਰਾਜ ਜਿੱਦਾਂ ਸ਼ੁਕਰ ਹੈ ਪ੍ਰੋਫੈਸਰ ਗੰਡਾ ਸਿੰਘ ਜਾਂ ਹਿਸਟੋਰੀਅਨ ਨਿਕਲ ਪਏ ਜਿਨ੍ਹਾਂ ਨੇ ਤੁਜ ਕੇ ਜਹਾਂਗੀਰੀ 'ਚੋਂ ਉਹ ਲਾਈਨਾਂ ਫੜ ਲਈਆਂ ਵੀ ਗੁਰੂ ਅਰਜਨ ਪਾਤਸ਼ਾਹ ਨੂੰ ਕਿੱਦਾਂ ਤੱਤੀ ਤਵੀ 'ਤੇ, ਨਾ ਕੋਈ ਚੰਦੂ ਦੀ ਕਹਾਣੀ ਬਣਾ ਦਿੱਤੀ ਇਹਨਾਂ ਨਾਲ ਵੀ ਉਹਦੀ ਲੜਕੀ ਦਾ ਸਾਕ ਨਹੀਂ ਸੀ ਲੁਕਾਉਣ ਲਈ ਇਸ ਸਾਕੇ ਨੂੰ, ਲੇਕਿਨ ਅਸਲ ਚੀਜ਼ ਹੈ ਵੀ ਉਹ ਜਗ੍ਹਾ ਇੱਕ ਲਾਹੌਰ ਦਾ ਉਹ ਜਿਹੜਾ ਗੁਰਦੁਆਰਾ ਹੈ ਉਹਨੂੰ ਗੁਰਦੁਆਰਾ ਨਾ ਕਿਹਾ ਜਾਏ। ਔਰ ਮੈਂ ਤੁਹਾਨੂੰ ਦੱਸਾਂ ਕੀ ਲਫ਼ਜ਼ ਦਿੱਤੇ ਸੀ ਪੁਰਾਤਨ ਸਿੰਘਾਂ ਨੇ ਬਘੇਲਸੇ ਉਹਨਾਂ ਨੇ ਇਸ ਗੁਰਦੁਆਰੇ ਨੂੰ, ਨਾ ਧਰਮਸਾਲ ਕਿਹਾ ਨਾ ਕੁਛ ਕਿਹਾ, ਕਮਾਲ ਦੇ ਲਫ਼ਜ਼ ਲਾ ਗਏ। ਤੋ ਗੁਰਦੁਆਰਾ ਲਾਹੌਰ ਜਿਹੜਾ ਲਾਹੌਰ ਹੈ ਉੱਥੋਂ ਮਾਰ ਚਮਕੌਰ ਹੈ ਸਾਡਾ, ਔਰ ਉਸ ਤੋਂ ਬਾਅਦ ਸਰਹੰਦ ਹੈ, ਔਰ ਸਰਹੰਦ ਤੋਂ ਬਾਅਦ ਚਾਂਦਨੀ ਚੌਕ ਹੈ। ਇਹ ਚਾਰ ਥੋੜ੍ਹੇ ਅੱਡੇ, ਤੁਸੀਂ ਤਖ਼ਤ ਐਵੇਂ ਬਣਾਏ ਜਾਂਦੇ ਹੋ ਝੂਠੇ ਕਬਰਾਂ ਦੇ ਉੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੜੀ 'ਤੇ ਤਖ਼ਤ ਬਣਾਈ ਜਾਂਦੇ, ਇਹ ਸਾਰੀਆਂ ਗੱਲਾਂ ਬਾਣੀ ਤੋਂ ਉਲਟ ਹੈ। ਹਾਂ ਸੰਭਵ ਸਥਾਨ ਸਾਰੇ, ਬਾਕੀ ਇਹਨਾਂ ਗੁਰਦੁਆਰਿਆਂ ਨੂੰ ਐਜੂਕੇਸ਼ਨਲ ਸੈਂਟਰ ਬਣਾਓ, ਮੈਡੀਕਲ ਸੈਂਟਰ ਬਣਾਓ, ਕੋਈ ਕੌਮ ਦਾ ਭਲਾ ਹੋਵੇ, ਰੱਖੋ ਇਹ ਵੀ ਸਭ ਕੁਛ ਹੈ, ਲੇਕਿਨ ਇਹਨਾਂ ਤੋਂ ਫਾਇਦਾ ਲਓ, ਜਿਹੜਾ ਕਿ ਸਿੱਖ ਕੌਮ ਦਾ ਕੱਖ ਨਹੀਂ ਸੜ ਰਿਹਾ। ਤੋ ਲਾਹੌਰ, ਚਮਕੌਰ, ਸਰਹੰਦ ਅਤੇ ਚਾਂਦਨੀ ਚੌਕ, ਚਾਂਦਨੀ ਚੌਕ ਨੂੰ ਸੀਸ ਗੰਜ ਕਿਹਾ ਸੀ ਬਘੇਲ ਸਿੰਘ ਉਹਨਾਂ ਨੇ, ਔਰ ਉੱਥੇ ਥੋੜ੍ਹੀਆਂ ਜਿਹੀਆਂ ਇੱਟਾਂ ਖੜ ਕਰ ਕਰਕੇ ਇੱਥੇ ਸੀਸ ਗੰਜ ਬਣਾਇਆ ਸੀ। ਰਕਾਬ ਗੰਜ ਜਿਹੜਾ ਗੁਰਦੁਆਰਾ ਬਣਿਆ ਬਾਅਦ 'ਚ, ਉਹਨੇ ਨਹੀਂ ਬਣਾਇਆ। ਰਕਾਬ ਗੰਜ ਜਿੱਥੇ ਲੋਥ ਸਾੜ ਸਿੱਟੀ ਸੀ ਲੱਖਣ ਸ਼ਾਹ ਲਬਾਣੇ ਨਾਲ, ਔਰ ਉਹ ਜਿਹੜੀ ਉਹਦੀ ਕੋਲੋਨੀ ਸੀ ਪੂਰੀ, ਉਹਨੂੰ ਰਕਾਬ ਗੰਜ ਕਹਿੰਦੇ ਸੀ। ਇਸ ਕਰਕੇ ਇੱਥੇ ਚਾਂਦਨੀ ਚੌਕ ਦੀ ਜਗ੍ਹਾ ਫਿਰ ਸਿੰਘਾਂ ਨਾਲ ਨਾਂ ਇਹਦਾ ਰੱਖਿਆ, ਕਿਉਂਕਿ ਬੜੇ ਬੜੇ ਗੰਜ ਸੀ, ਆਹ ਪਹਾੜ ਗੰਜ ਦਿੱਲੀ ਦੇ ਵਿੱਚ ਗੰਜ ਸੀ ਨਾਂ ਬੜੀਆਂ ਬੜੀਆਂ। ਬਘੇਲ ਸਿੰਘ ਉਹਨਾਂ ਨਾਲ ਨਾ ਗੁਰਦੁਆਰਾ ਰੱਖਿਆ ਨਾ ਕੁਛ, ਇਹਦਾ ਰੱਖਿਆ ਸੀਸ ਗੰਜ। ਪਰ ਇਹਨਾਂ ਨੇ ਫਿਰ ਨਾਲ ਗੁਰਦੁਆਰਾ ਚਮੇੜ ਦਿੱਤਾ, ਜਿਹੜਾ ਗੁਰਦੁਆਰਾ ਸਾਹਿਬ ਹਰ ਇੱਕ ਨਾਲ ਸਾਹਿਬ ਲਾ ਦੇਣਾ। ਤੋ ਇਸ ਕਰਕੇ ਇਹ ਸੀਸ ਗੰਜ ਹੈ। ਇਸ ਕਰਕੇ ਜਿਹੜੇ ਚਮਕੌਰ ਚਾਰ ਹਿਸਟਰੀ ਦੇ ਐਸੇ ਮੁਨਾਰੇ ਹੈ ਚਾਨਣ, ਜਿਹਨਾਂ ਨੂੰ ਕਾਇਮ ਰੱਖ ਸਕਦੇ ਹਾਂ ਅਸੀਂ। ਬਾਕੀ ਜਿੰਨੀਆਂ ਝੂਠੀਆਂ ਉਹਨਾਂ ਦਾ ਪੋਲ ਖੋਲ੍ਹਣਾ ਚਾਹੀਦਾ ਵੀ ਇਹ ਝੂਠੇ ਆ, ਸੰਗਤਾਂ ਨੂੰ ਨਾ ਭਰਮਾਓ, ਇਹੋ ਹੀ ਟਿਕਾਣੇ ਬੜੇ ਹੈ ਜਿਹਨਾਂ ਤੋਂ ਸਾਨੂੰ ਸਾਰੀ ਹਿਸਟਰੀ ਮਿਲ ਸਕਦੀ ਹੈ। ਇਸ ਕਰਕੇ ਮਹਾਰਾਜ ਨਾ ਇਹ ਗੰਜ ਤੋਰੇ ਸੀ। ਗੁਰਦੁਆਰਾ ਸਾਡਾ ਅੰਦਰ ਹੈ, ਧਰਮਸਾਲ ਸਾਡੀ ਅੰਦਰ ਹੈ, ਹਰਿਮੰਦਰ ਸਾਡਾ ਅੰਦਰ ਹੈ, ਸਰੋਵਰ ਰਾਮਦਾਸ ਦਾ ਸਰੋਵਰ ਉਹ ਅੰਦਰ ਹੈ। ਅੱਜ ਅਸੀਂ ਹੁਣ ਗੁਰਦੁਆਰੇ ਦਾ ਲਫ਼ਜ਼ ਖੋਲ੍ਹਣ ਲੱਗੇ ਹਾਂ ਵੀ ਜਦ ਮਨ ਖੜਾ ਹੋ ਜਾਂਦਾ ਹੈ ਉੱਥੇ ਹੀ ਗੁਰਦੁਆਰਾ ਹੈ ਸਿੱਖ ਦਾ। ਇਹ ਮਨ ਚੱਲ ਤੋ ਸੱਚ ਘਰ ਵੈ, ਇਹ ਮਨ ਚੱਲ ਤੋ ਸੱਚ ਘਰ ਵੈ, ਨਾਨਕ ਨਾਮ ਆਧਾਰੋ ਆਪੇ ਮੇਲੇ ਮਿਲਾਏ, ਕਰਤਾ ਲਾਗੇ ਸੱਚ ਪਿਆਰੋ ਸ਼ਬਦ ਮਹੱਲਾ ਪਹਿਲਾ। ਸਾਡਾ ਕੋਈ ਬੰਦਾ ਗੁਰੂ ਨਹੀਂ ਹੈ,
ਗੁਰ ਪਰਮੇਸ਼ਰ ਨਾਨਕ ਭੇਟ ਸਾਚੇ ਸਭ ਦੇ
ਮਨ ਕਿੱਦਾਂ ਖੜਾ ਹੁੰਦਾ। ਬਾਬਾ ਨਾਨਕ ਦਾ ਸਭ ਤੋਂ ਵੱਡਾ ਕੰਮ ਇਹ ਸੀ, ਉਹ ਆਪਣੇ ਮਨ ਨੂੰ ਕਹਿ ਰਹੇ ਮਨ
ਫੇਰ ਮਤ ਕੱਤ ਜਾਹੀ
ਹਿੰਦੂ ਵੱਲ ਨਾ ਦੇਖ, ਇਹਨਾਂ ਮੁਸਲਮਾਨਾਂ ਵੱਲ ਨਾ ਦੇਖ। ਇਹ ਬਾਹਰ ਹੀ ਮਸੀਤਾਂ ਅਤੇ ਮੰਦਰ ਬਣਾਏ ਜਾਂਦੇ, ਇਹ ਬਾਹਰ ਹੀ ਢੂੰਡ ਰਹੇ ਰੱਬ ਨੂੰ ਅਤੇ ਭਗਵਾਨ ਨੂੰ। ਕਹਿੰਦੇ ਹੇ ਮਾਨ ਅੰਦਰ ਖੜਾ ਹੋਣਾ ਸਿੱਖ, ਕਿਉਂਕਿ ਤੂੰ ਬਾਹਰ ਢੂੰਡਤ ਬਾਤ ਦੱਖ ਪਾਵੇ। ਬਾਬੇ ਨਾਨਕ ਦਾ ਕਲਾਮ ਹੈ, ਬਾਬੇ ਨਾਨਕ ਦੀ ਲਾਈਟ ਹੈ, ਬਾਣੀ ਹੈ। ਜੇ ਸਿੱਖ ਇਹ ਲਾਈਟ ਨਾ ਲੈਣਗੇ ਸਾਰੀ ਕੌਮ ਕੀ ਕਈ ਯੁੱਗਾਂ ਤੱਕ ਦੁਖੀ ਰਹਿਣਗੇ ਬਾਹਰਲੇ ਗੁਰਦੁਆਰਿਆਂ ਨਾਲ।
ਮਨ ਰੇ ਮਤ ਕੱਤ ਜਾਹੀ ਜੀਓ,
ਬਾਹਰੇ ਢੂੰਡਤ ਬਹੁਤ ਦੁੱਖ
ਬਾਹਰੇ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਰ ਮਾਹੀ ਜੀਓ, ਘਰ ਅੰਮ੍ਰਿਤ ਘਰ ਮਾਹੀ ਜੀਓ।
ਜੇ ਅੰਦਰ ਅੰਮ੍ਰਿਤ ਕੱਢਣਾ ਤੇ ਆਹ ਪੁਆੜੇ ਛੱਡ ਦੇ, ਬਾਹਰਲਾ ਭੇਖ ਬਾਹਰਲਾ ਵੇਸ ਆ, ਬਾਹਰਲੇ ਕਕਾਰ ਆ, ਬਾਹਰਲੀ ਸਿੱਖੀ ਤੈਨੂੰ ਤਿਆਗਣੀ ਪੈਣੀ ਹੈ ਬੜੇ ਬਾਣੇ ਜੇ।
ਇਹ ਛੋਟੋ ਵੇਸ ਭੇਖ ਚਤੁਰਾਈ, ਛੋਟੋ ਵੇਸ ਭੇਖ ਚਤੁਰਾਈ।
ਇਹ ਦੁਬਦਾ ਇਹਨੂੰ ਫਲ ਨਹੀਂ ਲੱਗਣਾ
ਦੁਬਦਾ ਇਹ ਫਲ ਨਹੀਂ ਜੀਓ
ਕੀ ਕਰ ਮਨ ਸਿੱਖਣਾ ਕੀ ਕਰਨਾ ਹੈ ਆਪਣੇ ਘਰ ਬੈਠ ਕੇ ਟੱਬਰ ਚ ਬੈਠ ਕੇ ਆਹ ਕੰਮ ਕਰਨਾ ਹੈ
ਰਾਮ ਜਪੋ ਅੰਕਰ ਗਤੇ ਧਿਆਨੇ ਇਹ ਕਰੇ ਰਾਮ ਰੇ ਮਨ ਮਗਨ
ਮਹਾਰਾਜਾ ਬਾਹਰ ਕਿਸੇ ਗੁਰਦੁਆਰੇ ਚ ਤੈਨੂੰ ਕੱਖ ਨੀ ਮਿਲਣਾ ਬਾਹਰ ਘਰੇ ਘਰ ਕਹਿੰਦੇ ਅਸੀਂ ਜਿਸਮ ਨੂੰ ਘਰੇ ਛੱਡੀ ਲਾਲਚ ਛੱਡੀ ਲਾਲਚ ਕੀ ਹੈ ਗੁਰਦੁਆਰਾ ਪਹਿਲਾਂ ਬਣਾ ਲੈਂਦੇ ਆ ਮਗਰੋਂ ਲੋਨ ਲੈ ਕੇ ਉਹਦੀਆਂ ਕਿਸ਼ਤਾਂ ਹੀ ਨਹੀਂ ਮੁੱਕਦੀਆਂ ਐਡੀ ਵੱਡੀ ਬਿਲਡਿੰਗ ਬਣਾ ਲੈਂਦੇ ਆ ਸਾਰਿਆਂ ਨੂੰ ਇਹੋ ਹੀ ਅੱਠੋ ਪੈਰ ਰਹਿੰਦਾ ਇਹਦੀ ਕਿਸ਼ਤ ਕਿੱਦਾਂ ਪੂਰੀ ਹੋਵੇ ਉਹ ਇਹੋ ਜਿਹੇ ਪੁਆੜੇ ਸੇੜਦੇ ਕਿਉਂ
ਲਾਲਚ
ਜੇ ਤੁਸੀਂ ਆਪਣੇ ਅੰਦਰ ਵੜ ਕੇ ਇਹ ਚੀਜ਼ ਨਹੀਂ ਕਰਦੇ ਬਾਹਰ ਕੀ ਹੈ
ਘੋਰ ਨਰਕ ਕਾ ਦੁਆਰਾ ਘੋਰ ਨਰਕ ਕਾ ਦੁਆਰਾ
ਬਾਹਰ ਕੀ ਹੈ
ਘੋਰ ਨਰਕ ਕਾ ਦੁਆਰਾ ਘੋਰ ਨਰਕ ਕਾ
ਬਾਣੀ ਦੀ ਤੁਕ ਹੈ
ਰਾਮ ਜਪ ਅੰਤਰ ਗਤ ਧਿਆਨੇ ਇਹ ਕਰੇ ਰਾਵੇ ਮਨ ਮਗਨ ਧਿਆਨੇ ਲਾਲਚ ਛੋੜੋ ਰਚੋ ਅਪਰੰ ਇਉਂ ਪਾਵੋ ਮੁਕਤ ਦੁਆਰਾ
ਇਉਂ
ਆਪੇ ਮੇਲੇ ਮਿਲਾਏ ਕਰਤਾ ਲਾਗੇ ਸੱਚ ਪਿਆਰੋ
ਕਿਉਂ ਪਾਈਏ ਗੁਰਦੁਆਰੋ ਕਿਉਂ ਪਾਈਏ ਗੁਰਦੁਆਰੋ ਇਹ ਸੀ ਗੁਰੂ ਬਾਬਾ ਨਾਨਕ ਆਵੇ ਨਾ ਤੂੰ ਪਹਿਲਾਂ 100-200 ਸਾਲ ਪਹਿਲਾਂ ਦਾ ਭਗਤ ਅਲੀ ਗੁਰੂ ਨਾਨਕ ਪੈਦਾ ਨਹੀਂ ਸੀ ਹੋਇਆ ਇਸ ਜੱਗ 'ਚ ਔਰ ਉਹਦੀ ਡੈਥ ਪੰਜਾਬ 'ਚ ਆਣ ਕੇ ਹੋਈ ਹੈ ਉਸ ਭਗਤ ਦੀ ਔਰ ਉਹ ਘੁਮਾਣਾ ਪਿੰਡ ਹੈ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਘੁਮਾਣੀ ਆਣ ਕੇ ਉਹ ਪੂਰਾ ਹੋਇਆ ਜਦੋਂ ਗਾਂ ਜਿੰਦੀ ਕੀਤੀ ਹੈ ਵਰਤਿਆ ਸ਼ਬਦ ਦਿੱਲੀ ਉੱਥੋਂ ਭੱਜਾ ਫਿਰ ਪੀ ਏ ਸੁਲਤਾਨ ਨਾਲ ਅਤੇ ਰੋਜ਼ ਮੋਹਰੇ ਗਾਂ ਸੁੱਟ ਦੇਣੀਆਂ ਪੰਜਾਬ 'ਚ ਆਣ ਕੇ ਉਹਨੂੰ ਫਿਰ ਥਾਂ ਲੱਭਾ ਔਰ ਘੁਮਾਣਾ ਉਹਦਾ ਦਿਉਰਾ ਹੈ ਜਿੱਥੇ ਉਹ ਪੂਰਾ ਹੋਇਆ ਔਰ ਜਿੱਥੋਂ ਪੋਥੀਆਂ ਨਾਮਦੇਵ ਦੀ ਬਾਣੀ ਦੀਆਂ ਗੁਰੂ ਨਾਨਕ ਨੇ ਲਈਆਂ ਕਿਉਂਕਿ ਗੁਰੂ ਨਾਨਕ ਸੁਲਤਾਨਪੁਰ ਲੋਧੀ ਚੱਲਦਾ ਸੀ ਕਿੜੀ ਦਾ ਪੱਤਣ ਲੰਘ ਕੇ ਫਿਰ ਨਾਮਦੇਵ ਘੁਮਾਣਾ ਪਿੰਡ 'ਚ ਹੋ ਕੇ ਉਹਨਾਂ ਦੇ ਫਿਰ ਆਪਣੇ ਸਹੁਰੇ ਬਟਾਲੇ ਜਾਂਦਾ ਸੀ ਅਤੇ ਅਸੀਂ ਸਾਰੀਆਂ ਚੀਜ਼ਾਂ ਹਿਸਟੋਰੀਕਲੀ ਔਰ ਕਲੀਅਰ ਕੱਟ ਲਿਆ ਰਹੇ ਹਾਂ ਦੁਨੀਆ ਦੇ ਸਾਹਮਣੇ ਤਾਂ ਕਿ ਬਾਕੀ ਕਹਾਣੀਆਂ ਗਲਤ ਆ ਅਸਲ ਚੀਜ਼ ਆ ਮਹਾਰਾਜ ਬਾਣੀ ਇਕੱਠੀ ਕਰਨ ਜਾਂਦੇ ਸੀ ਔਰ ਨਾਮਦੇਵ ਕੋਲ ਉਹਦੇ ਜਿਹੜਾ ਗੱਦੀ 'ਤੇ ਸੀ ਉਹਦੇ ਕੋਲ ਪੋਥੀਆਂ ਫਿਰ ਨਾਮਦੇਵ ਦੀਆਂ ਲਈਆਂ ਆ ਨਾਮਦੇਵ ਵੀ ਇਹੋ ਹੀ ਕਹਿ ਰਿਹਾ ਹੈ ਭਾਈ ਉਹ ਮਤ ਬਾਰ ਦਿਓਰੇ ਬਣਾਓ ਠਾਕੁਰ ਦੁਆਰੇ ਹਿੰਦੂ ਭਗਤ ਹੈ ਲੇਕਿਨ ਉਹ ਬਗਾਵਤ ਕਰ ਦਿੱਤੀ ਉਹਨੇ ਕਿਉਂਕਿ ਸਦੀਆਂ ਤੋਂ ਬਗਾਵਤ ਜਿੰਨੇ ਭਗਤ ਹੋਏ ਕਬੀਰ ਸਾਰੇ ਯੁੱਗ ਜਗ੍ਹਾ 'ਚ ਸਾਰਿਆਂ ਨਾਲ ਰੈਵੋਲਿਊਸ਼ਨ ਲਿਆਂਦਾ ਵੀ ਰੱਬ ਨੂੰ ਮੰਨੋ ਔਰ ਬਾਹਰ ਮੰਦਰਾਂ 'ਚ ਨਹੀਂ ਆ ਮਸੀਤਾਂ 'ਚ ਨਹੀਂ ਆ ਗੁਰਦੁਆਰਿਆਂ 'ਚ ਨਹੀਂ ਆ ਕਿਸੇ ਜਗ੍ਹਾ 'ਚ ਨਹੀਂ ਆ ਤੋ ਮਹਾਰਾਜ ਸ਼ਬਦ ਦਿੰਦੇ ਨੇ ਪੰਨਾ 8-7-4 ਕਿੰਨੀ ਮਿਹਨਤ ਨਾ ਗੁਰੂ ਨਾਨਕ ਨੇ ਇਕੱਠਾ ਕੀਤਾ ਉਹ ਸ਼ਬਦ ਔਰ ਕਿੱਥੇ ਤੱਕ ਸਾਡੇ ਤੱਕ ਪਹੁੰਚਾਉਣ ਲਈ ਇਹ ਸ਼ਬਦ ਇੰਨੇ ਲਿਆਏ, ਪਰ ਕੌਮ ਦੀ ਐਸੀ ਨਿਮਕ ਹਰਾਮ ਹੈ ਵੀ ਕਦੀ ਇਹਨੂੰ ਪੂਜਣ 'ਤੇ ਰੱਖੇ ਸ਼ਬਦਾਂ ਨੂੰ, ਕਦੀ ਇਹ ਨਹੀਂ ਦੇਖਣਾ ਬਾਬੇ ਨਾਲ ਮਿਹਨਤ ਕਰਕੇ ਇਹੋ ਜਿਹਾ ਨਾਮਦੇਵ ਦਾ ਸ਼ਬਦ ਆਪਣੇ ਸ਼ਬਦ ਲਾਏ ਔਰ ਆਹ ਸ਼ਬਦ ਸਾਨੂੰ ਦਿੱਤੇ ਵਿਚਾਰ ਨੂੰ ਵੀ ਤੁਹਾਡੀ ਪੋਥੀ 'ਚ ਪਾਇਆ, ਇਹਨੂੰ ਪੜ੍ਹੋ ਅਤੇ ਵਿਚਾਰੋ, ਲੇਕਿਨ ਉਹਨੂੰ ਮੱਥਾ ਟੇਕ ਇਸੇ ਕਰਕੇ ਅਤੇ ਕੌਮ ਅਨਐਜੂਕੇਟਡ ਹੈ, ਇਸੇ ਕਰਕੇ ਗਿਆਨਹੀਣ, ਅਗਿਆਨ ਪੂਜਾ, ਅੰਧ ਵਰਤਾਰਾ, ਭਾਉ ਦੂਜਾ, ਇਸ ਕਰਕੇ ਜਿਹੜਾ ਭਾਉ ਦੂਜਾ ਹੈ ਉਹ ਬਾਹਰਲਾ ਭਾਉ ਹੈ। ਹੁਣ ਨਾਮਦੇਵ ਜੀ ਦਾ ਅਸੀਂ ਸ਼ਬਦ ਅੱਜ ਸ਼ੁਰੂ ਕਰ ਦਾਂਗੇ, ਪਰ ਅਗਲੀ ਬੈਠਕ 'ਚ ਇਹਦਾ ਪੂਰਾ ਰਹੱਸ ਲਾਂਗੇ। ਆਓ ਸ਼ਬਦ ਪਹਿਲਾਂ ਇੱਥੋਂ ਪੜ੍ਹੀਏ। ਹਿੰਦੂ ਪੂਜੇ ਦੇ, ਹਿੰਦੂ ਪੂਜੇ ਦੇ ਸਿੱਖ ਨਹੀਂ ਸੀ ਬਣੇ ਹਲਦੀ, ਹਿੰਦੂ ਜਾਂ ਭਗਤ ਸੀ, ਜੁਗਾਂ ਜੁਗਾਂ ਤੋਂ ਆ ਰਿਹਾ, ਇਹ ਭਗਤੀ ਮਾਰਗ ਹੈ, ਹਿੰਦੂ ਸੀ ਅਤੇ ਮੁਸਲਮਾਨ ਸੀ। ਹਿੰਦੂ
ਮੁਸਲਮਾਨ ਮਸੀਹ, ਮੁਸਲਮਾਨ ਮਸੀਹ,
ਦੇਹਰਾ ਠਾਕੁਰ ਦੁਆਰਾ, ਦੇਹਰਾ ਮੰਦਰ ਇੱਕੋ ਗੱਲ ਹੈ।
ਨਾਮੇ ਸੋਈ ਸੇਵਿਆ, ਜਹ ਦੇਹਰਾ ਨਾਮ ਸੀ,
ਨਾਮੇ ਨਾ ਸੋਈ ਰੱਬ ਨੂੰ ਸੇਵਿਆ, ਕਿੱਥੇ ਜਿੱਥੇ ਨਾ ਦਿਓਰਾ ਨਾ ਮਸੀਤ ਆ, ਨਮ ਆਪਣੇ ਅੰਦਰ ਵੜਿਆ ਔਰ ਅੰਦਰ ਵੜ ਕੇ ਉਹ ਬਾਬੇ ਵਾਲੇ ਟਿਕਾਣੇ 'ਤੇ ਪਹੁੰਚਿਆ।
ਹਿੰਦੂ ਮੁਸਲਮਾਨ ਮਸੀਹ, ਨਾਮੇ ਸੋਈ ਸੇਵਿਆ,
ਐਸੀ ਤਰਸਯੋਗ ਹਾਲਤ ਹੈ ਕੌਮ ਦੀ। ਮੈਂ ਇਹ ਸ਼ਬਦ ਐਲੇ 'ਚ ਲਾਇਆ ਗੁਰਦੁਆਰੇ ਜਾ ਕੇ, ਸਾਰੇ ਮੈਨੂੰ ਬੰਨ ਕੇ ਲੈ ਗਏ ਜੀ, ਨਹੀਂ ਜ਼ਰੂਰ ਸਾਰੇ। ਮੈਂ ਕੀਰਤਨ ਸ਼ੁਰੂ ਕੀਤਾ, ਉਹਦੇ ਵਿੱਚ ਮੈਂ ਆਹ ਸ਼ਬਦ ਪੜ੍ਹ ਦਿੱਤਾ, ਉਹ ਬਾਹਰ ਆਣ ਕੇ ਅਤੇ ਸਾਰੇ ਕਮੇਟੀ ਵਾਲੇ ਹੱਥ ਜੋੜ ਕੇ ਮੇਰੇ ਅੱਗੇ ਖੜ੍ਹੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਆਹ ਨਾ ਸ਼ਬਦ ਲਾਇਆ ਕਰੋ, ਸਾਡੀ ਸਾਰੀ ਹਿੰਦੂ ਸੰਗਤ ਗੁਰਦੁਆਰੇ ਆਉਣਾ ਬੰਦ ਕਰਦੇ ਹੋ ਜਾਣੀ। ਉਹ ਮੈਂ ਕਿਹਾ ਤੁਸੀਂ ਸੰਗਤ ਨੂੰ ਵਧਾਉਣ ਲਈ ਜੋ ਮਰਜ਼ੀ ਗਲਤ ਪ੍ਰਚਾਰ ਹੋ ਜੇ, ਤੁਹਾਡਾ ਇਹ ਕੰਮ ਹੈ, ਕਿਉਂਕਿ ਉਹਦੇ 'ਚ ਸ਼ਬਦ ਸੀ
ਹਿੰਦੂ ਅੰਨਾ ਤੁਰ ਤੁਕਾਣਾ, ਹਿੰਦੂ ਅੰਨਾ ਤੁਰ ਤੁਕਾਣਾ, ਦੋਹਾਂ ਤੇ ਗਿਆਨੀ
ਗਿਆਨੀ ਲਫ਼ਜ਼ ਲਿਖ ਕੇ। ਹੁਣ ਇਹ ਕਿਹੜੀ ਕਿਹੜੀ ਯੂਨੀਵਰਸਿਟੀ 'ਚੋਂ ਇਹ ਭਗਤ ਪੜ੍ਹੇ ਸੀ, ਰਵਿਦਾਸ ਇਹ ਸਾਰੇ ਜਿੰਨੇ ਕਬੀਰ, ਇਹ ਗਿਆਨ ਇਹਨਾਂ ਨੂੰ ਕਿੱਥੋਂ ਆ ਗਿਆ?
ਆਹੋ ਹੀ ਹੈ, ਅੰਤਰੇ ਹੋਏ ਗਿਆਨ ਪ੍ਰਗਾਸ,
ਜਪਣ ਜਪਣ ਭਗਤੀ ਦੇ ਨਾਲ ਹੀ ਅੰਦਰ ਗਿਆਨ ਪ੍ਰਗਾਸ ਹੁੰਦਾ,
ਹਰ ਜਪੇ ਤੱਤ ਗਿਆਨ, ਲਾਈਨਾਂ ਦੇ ਰਹੇ ਹਾਂ ਅਸੀਂ, ਜਿਹੜਾ ਬਹੁਤ ਗਿਆਨ ਗਿਆਨ ਨੂੰ ਕਹਿੰਦੇ ਆ ਨਾ, ਉਹਨਾਂ ਦੀ ਲਾਈਨਾਂ ਦੇ ਰਹੇ ਹਾਂ ਵੀ ਜਪੇ ਬਗੈਰ ਗਿਆਨ ਨਹੀਂ ਆਉਣਾ, ਬਾਕੀ ਚਤੁਰਾਈ ਬਥੇਰੀ ਆਜੂਗੀ ਬਾਣੀ ਦੀ। ਹਰ ਜਪੇ ਤੱਤ ਗਿਆਨ, ਉਹ ਜਪ ਜਪ ਕੇ ਜਦੋਂ ਅੰਦਰ ਸਾਧ ਦੀ ਸੰਗਤ ਹੁੰਦੀ ਆ, ਉੱਥੇ ਅੰਤਰੇ ਹੋਏ ਗਿਆਨ ਪ੍ਰਗਾਸ, ਉਹ ਜਿਹੜਾ ਗਿਆਨ ਹੈ ਉਹਦੇ ਗਿਆਨੀ ਹੈ, ਬਾਕੀ ਆਡੀ ਏਰੀਆ ਗਿਆਨੀ ਨਹੀਂ, ਜਾਂ ਸਾਰੇ ਗਿਆਨੀ ਜਾਂ ਟੀਕਾ ਗਿਆਨੀ ਕਿਹੜਾ ਹੈ? ਨਾਮਦੇਵ ਜੀ ਗਿਆਨੀ ਬਣਦੇ ਆ, ਗਿਆਨ ਹੈ ਧੰਨ ਧੰਨ ਸਤਿਗੁਰੂ, ਧੰਨ ਧੰਨ ਸਤਿਗੁਰੂ ਹਮਾਰਾ, ਜੋ ਉਹਨੂੰ ਗਿਆਨੀ ਵੀ ਲਿਖੇ ਆ ਸਾਡੇ ਸਤਿਗੁਰੂ, ਕਈ ਕੁਛ ਉਹਨੂੰ ਲਿਖਿਆ, ਕਮਾਲ ਦੇ ਸ਼ਬਦ ਆ ਰਹੇ ਗਾਂ। ਇੱਕ ਵਾਰੀ ਇੱਕ ਫੰਡਾਮੈਂਟਲ ਚੀਜ਼ ਖੁੱਲ੍ਹ ਗਈ ਨਾ, ਸਤਿਗੁਰੂ ਕੀ ਹੈ, ਉਹਦੇ ਕਮਾਲ ਦੇ ਕਰੈਕਟਰ ਮਿਲ ਰਹੇ। ਇਸ ਕਰਕੇ ਜਦੋਂ ਉਹ ਅੰਦਰ ਪ੍ਰਗਟ ਹੁੰਦਾ ਹੈ, ਉਦੋਂ ਇਹ ਗਿਆਨ ਆਉਂਦਾ, ਅੰਤਰੇ ਹੋਏ ਗਿਆਨ ਪ੍ਰਗਾਸ,
ਤੋ ਕਭੂ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ ਉਸ ਸਥਾਨ ਕਨਹੀ ਵਿਨਾਸ਼ ਅੰਤਰੇ ਹੋਏ ਗਿਆਨ ਪ੍ਰਕਾਸ਼ ਉਦੋਂ ਫਿਰ ਇਹ ਜਿਹੜੇ ਪਦ ਸੀ ਡੜਿਆ ਉੱਠੇ ਸ਼ਬਦਾਂ ਰਾਹੀਂ ਉਹ ਬਚੋ ਹਿੰਦੂਓ ਉਹ ਕੁਝ ਨਹੀਂ ਆਹ ਤੇ ਗਿਆਨ ਦੀ ਗਲਤ ਕੋਈ ਹੋਰ ਹੈ ਤੁਸੀਂ ਤੇ ਸਾਰੇ ਹੀ ਅੰਨੇ ਹੋ
ਹਿੰਦੂ
ਮੁਸਲਮਾਨ ਤੁਰਕ ਹਕੂਮਤ ਦੇ ਪਠਾਣਾ ਦੀ ਹਕੂਮਤ ਤੁਰਕੂ ਕਹਿ ਦੇਣਾ ਸ਼ਬਦ ਲਾ ਦੇਣਾ
ਹਿੰਦੂ
ਅੰਨਾ ਨਹੀਂ ਲਿਖੀ ਆ ਅੰਨ ਹਾਂ ਥੱਲੇ ਹਾ ਚੋਟਾ
ਹਿੰਦੂ ਅੰਨ
ਕਾਨ ਸਿੰਘ ਦਾ ਗੁਰਦੁਆਰਾ ਤੀਸਰਾ ਕਿੱਥੇ ਰਹਿ ਗਿਆ ਜੀ ਹਿੰਦੂਆਂ ਦਾ ਮੰਦਿਰ ਹੈ ਸਾਡਾ ਕੈਸੀਆਂ ਕੱਚ ਪਿਲੀਆਂ ਗੱਲਾਂ ਔਰ ਮਾਰ ਪੰਥ ਰਤਨ ਬਣਾਏ ਆ ਠੀਕ ਹੈ ਖੋਜ ਕੀਤੀ ਸਾਰੀ ਹੈ ਪਰ ਇਹ ਸਾਰੀ ਖੋਜ ਦਾ ਜ਼ੋਰ ਹੀ ਆਪਣੇ ਬਾਦਸ਼ਾਹ ਜਾਂ ਉਹ ਰਾਜਿਆਂ 'ਤੇ ਲਾ ਦੇਣਾ ਕਿਤਾਬ 'ਚ ਮਾਰ ਸਾਰੇ ਉਹਨਾਂ ਦਾ ਇਤਿਹਾਸ ਉਹਨਾਂ ਦੇ ਖਾਨਦਾਨਾਂ ਸਾਰਾ ਸਿੱਖ ਕਹਿ ਕਿ ਗਰੀਬ ਸਿੱਖਾਂ ਦਾ ਵੀ ਲਿਖ ਜਾਓ ਸਭ ਕੁਛ ਹੈ ਇਹ ਜਿੰਨੇ ਵੀ ਲੋਕ ਹੋਏ ਸਾਰਾ ਬਾਣੀ ਦੀ ਤਾਂ ਇਹਨਾਂ ਦੀ ਪਹੁੰਚ ਕੱਖ ਵੀ ਨਹੀਂ ਇਹ ਕਿੱਦਾਂ ਕਹਿ ਸਕਦੇ ਆ ਵੀ ਇਹ ਸਿੱਖ ਦਾ ਗੁਰਦੁਆਰਾ ਬਾਹਰ ਜਦਕਿ ਅਸੀਂ ਹੁਣ ਸਾਬਤ ਕਰਾਂਗੇ ਸ਼ਬਦਾਰਾਂ ਔਰ ਕੰਨਾਂ ਨੂੰ ਹੱਥ ਲਾਏਗੀ ਸਾਰੀ ਸਿੱਖੀ ਵੀ ਅਸੀਂ ਬਾਹਰ ਗੁਰਦੁਆਰਾ ਕਦੀ ਨਾ ਬਣਾਈਏ ਜੇ ਗੁਰੂ ਦੀਆਂ ਖੁਸ਼ੀਆਂ ਰੱਬ ਦੀਆਂ ਖੁਸ਼ੀਆਂ ਲੈਣੀਆਂ ਤਾਂ ਅਸੀਂ ਆਪਣੇ ਅੰਦਰਲੇ ਗੁਰਦੁਆਰੇ ਬਣਾਈਏ ਔਰ ਇਹਨਾਂ ਬਿਲਡਿੰਗਾਂ ਤੋਂ ਪਰਉਪਕਾਰ ਦਾ ਕੰਮ ਲਈਏ ਸਾਰੇ ਇਹਨਾਂ ਤੋਂ ਵੀ ਕੰਮ ਲਓ ਪਰ ਜਿਹੜਾ ਅੰਦਰਲਾ ਗੁਰਦੁਆਰਾ ਹੈ ਉਹਦੇ ਤੱਕ ਪਹੁੰਚਣਾ
ਹਿੰਦੂ
ਛੇਤੀ ਨਾ ਗਿਆਨੀ ਜਾਂ ਪੜ੍ਹ ਦਿੰਦੇ ਨਾਮੇ ਸੋਈ ਸੇਵਿਆ ਨਾ ਦਿਓਰਾ ਨਾ ਮਸੀਤ ਅਸੀਂ ਨਾ ਮੰਦਰ ਮਸੀਤ ਨੂੰ ਮੰਨਦੇ ਨਾ ਦਿਓਰੇ ਨੂੰ ਅਸੀਂ ਗੁਰਦੁਆਰੇ ਨੂੰ ਮੰਨਦੇ ਨਾ ਦਿਓਰਾ ਨਾ ਮਸੀਤ ਉਹ ਇੱਥੇ ਜਹਿ ਆ ਇੱਕ ਲਫ਼ਜ਼ ਕੱਟ ਗਿਆ ਸਾਰੇ ਇਹਨਾਂ ਦੇ ਕਥਾਵਾਚਕਾਂ ਦੇ ਜਿੰਨੇ ਪ੍ਰੋਪੇਗੰਡੇ ਕੀਤੇ ਹੈ ਜੀ ਨਾਮਾ ਕਹਿੰਦਾ ਨਾ ਮੈਂ ਹਿੰਦੂ ਨਾ ਮੈਂ ਦਿਓਰਾ ਨਾਮੇ ਸੋਈ ਸੇਵਿਆ ਜਿੱਥ ਨਾ ਦਿਓਰਾ ਨਾ ਮਸੀਤ ਅਸੀਂ ਨਾ ਦਿਓਰੇ ਨੂੰ ਮੰਨਣ ਵਾਲੇ ਨਾ ਮਸੀਤ ਨੂੰ ਅਸੀਂ ਇੱਕ ਸਿੱਖ ਟੈਂਪਲ ਨੂੰ ਮੰਨਣ ਵਾਲੇ ਅਸੀਂ ਗੋਲਡਨ ਟੈਂਪਲ ਨੂੰ ਮੰਨਣ ਵਾਲੇ ਅਸੀਂ ਗੁਰਦੁਆਰਿਆਂ ਨੂੰ ਮੰਨਣ ਵਾਲੇ ਉਹ ਕੈਸੇ ਕੈਸੇ ਲੈਕਚਰ ਹੋ ਰਹੇ ਹੋ ਤੂਫਾਨ ਉੱਠੇ ਆ ਇੱਥੇ ਅੱਖਾਂ ਖੋਲੋ ਇਸੇ ਕਰਕੇ ਦਰਸ਼ਨ ਕਰਕੇ ਅਸੀਂ ਪੜ੍ਹ ਰਹੇ ਹਾਂ ਜੈ ਹੈ ਜਿੱਥੇ ਉਹ ਅੰਦਰਲਾ ਸਥਾਨ ਹੈ ਇਹ
ਨਾਮੇ ਸੋਈ ਸੇਵਿਆ ਜੈ ਹੈ ਦਿਓਰਾ ਨਮ ਸੀ
ਬਿਲਾਵਲ ਗੌਂਡ ਪੰਨਾ 874 874 ਪੰਨੇ 'ਤੇ ਨਾਮਦੇਵ ਜੀ ਦੇ ਅਸੀਂ ਰਾਵ ਕਹਿੰਦਾ ਮੈਂ ਤਾਂ ਅੰਦਰ ਰੱਬ ਪਾ ਲਿਆ ਨਾਮਦੇਵ ਜੀ ਆਪਣੇ ਰੱਬ ਨੂੰ ਬੀਠਲ ਕਹਿ ਰਹੇ ਨੇ ਉਹਦੀ ਕੋਲ ਆਣ ਕੇ ਇੱਟ 'ਤੇ ਬੈਠ ਜਾਂਦਾ ਹੁੰਦਾ ਸੀ ਰੱਬ ਇਹ ਸੱਚੀਆਂ ਗੱਲਾਂ ਰੱਬਾ ਮੈਂ ਸੱਚੀਆਂ ਗੱਲਾਂ ਤਾਂ ਕਹਿੰਦਾ ਵੀ ਪਹਿਲਾਂ ਮੈਂ ਰਿਕਮੈਂਡ ਕੀਤੀ ਹੈ ਵੀ ਅਸਲ ਪੁਰਾਤਨ ਸਿੰਘਾਂ ਦਾ ਜੀਵਨ ਜੇ ਦੇਖਣਾ ਹੋਏ ਅਤੇ ਉਹ ਦਾਰਾ ਸਿੰਘ ਨੇ ਜਿਹੜੀ ਫਿਲਮ ਬਣਾਈ ਆ 1.25 ਲੱਖ ਸੇ ਏਕ ਲੜਾਊਂ ਉਹਦੇ 'ਚ ਦੇਖੋ ਹਿੰਦੂ ਮੁਸਲਮਾਨ ਹਿੰਦੂ ਸਿੱਖਾਂ ਦਾ ਕਿੰਨਾ ਪਿਆਰ ਔਰ ਉਹਦੀ ਉਹਨੇ ਨਾ ਸਿੱਖਾਂ ਨੇ ਜ਼ਬਤ ਕਰਾ ਕੇ ਛੱਡੀ ਨਿਹੰਗਾਂ ਨਾ ਖਰੇ ਕਿੰਨਾ ਲੱਖ ਰੁਪਇਆ ਮੰਗਦੇ ਸੀ ਇਹਦੇ ਕੋਲ ਉਹ ਨਿਹੰਗਾਂ ਨੇ ਚੱਲਣ ਨਹੀਂ ਦਿੱਤੀ ਪੰਜਾਬ ਦੇ ਵਿੱਚ ਉਹ ਐਸੀ ਵਾਲਾ ਪਿਕਚਰ ਹੈ ਇੱਥੇ ਮਿਲ ਸਕਦੀ ਹੈ ਸਭ ਦੇਖੋ ਪੁਰਾਤਨ ਸਿੰਘਾਂ ਦਾ ਜੀਵਨ ਔਰ ਕਿੱਦਾਂ ਮੁਸਲਮਾਨ ਔਰ ਸਿੱਖ ਇਕੱਠੇ ਰਹਿੰਦੇ ਸੀ ਉਹ ਹੈ 1.25 ਲੱਖ ਸੀ ਇੱਕ ਲੜਾਊਂ ਆਹਦੀ ਇੱਕ ਹੋਰ ਫਿਲਮ ਮੈਂ ਦੇਖੀ ਕਮਾਲ ਦੀ ਉਹ ਤੁਸੀਂ ਫਟਾਫਟ ਦੇਖੋ ਧੰਨਾ ਭਗਤ ਉਹ ਆਹ ਬਣਦਾ ਜੱਟ ਉਹਦੇ 'ਚ ਕਿਉਂਕਿ ਆਪ ਉਹ ਹਨੂੰਮਾਨ ਪਹਿਲਾਂ ਬਣਿਆ ਸੀ ਨਾ ਰਮਾਇਣ 'ਚ ਦਾਰਾ ਸਿੰਘ ਉਹ ਭਾਈ ਸਾਹਿਬ ਜੀ ਐਡਾ ਉਹਨਾਂ ਉਹਦਾ ਕਮਾਲ ਦਾ ਪਾਠ ਉਹ ਬਾਕੀ ਗੱਲਾਂ ਤਾਂ ਛੱਡੋ ਉਹਦੀਆਂ ਪਰ ਉਹ ਵਿੱਚ ਕਮਾਲ ਦੀਆਂ ਗੱਲਾਂ ਕਹਿ ਜਾਂਦਾ ਉਹ ਸਾਰਾ ਅਖੀਰ 'ਤੇ ਆਣ ਕੇ ਕਹਿੰਦਾ ਵੀ ਜਿਹੜੀ ਹੱਕ ਲਾਲ ਦੀ ਰੋਟੀ ਕਮਾਈ ਆ ਸਭ ਕੁਛ ਇਹਦੇ ਨਾਲ ਰੱਬ ਪ੍ਰਗਟ ਹੋਣਾ ਪੂਰਾ ਹੋਇਆ ਤਾਂ ਔਰ ਬਾਕੀ ਸਾਰਾ ਉਹਦਾ ਬੜਾ ਆਲਾ ਉਹ ਕਮਾਲ ਦੀ ਧੰਨਾ ਭਗਤ ਬੜਾ ਆਲਾ ਅਸਰ ਪਾਉਣਾ ਨੇ ਐਨ ਬਾਣੀ ਦੇ ਲਾਇਕ ਉਹ ਕਹਿੰਦਾ ਉਹਨੂੰ ਉਹ ਠਾਕਰ ਦੁਆਰਾ ਉਹ ਮੇਰੇ ਉਹ ਠਾਕਰਾ ਉਹਦੇ ਲਾਗੇ ਵੀ ਬਰਾ ਪਾ ਜਾਂਦਾ ਸੀ ਧੰਨੇ ਭਗਤ ਆ ਮਸ਼ਹੂਰ ਹੈ ਜੇ ਤੁਸੀਂ ਹੁਣ ਇਹਨੂੰ ਝੂਠਾ ਕਰ ਸਕਦੇ ਹੋ ਬਾਣੀ ਨੂੰ ਅੰਗੀਕਾਰ ਉਹ ਕਰੇ ਤੇਰਾ ਕਾਰ ਆਪਣੇ ਅੰਗਾਂ ਨਾਲ ਕੰਮ ਕਰਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਬਾਣੀ ਦੀਆਂ ਤੁਕਾਂ ਰੱਬ ਕੋਈ ਐਸੀ ਆਈਡੀਓਲੋਜੀ ਨਹੀਂ ਹੈ ਵੀ ਹੈ ਨਹੀਂ ਜਾਂ ਸਾਰਾ ਜੀ ਹਾਂ ਬਾਣੀ ਕਹਿੰਦੀ ਹੋਵੇਗਾ ਨਹੀਂ ਉਹ ਸਦਾ ਹੀ ਹੈ ਪਰ ਉਹ ਦਿਸਦਾ ਕਿੱਦਾਂ ਹੈ ਦਿਸੇ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਸਾਹਿਬ ਮੇਰਾ ਸਦਾ ਹੈ ਸਾਹਿਬ ਮੇਰਾ ਸਦਾ ਹੈ ਪਰ ਦਿਸੈ ਸਭ ਦੇ ਕਮਾਏ ਦਿਸੈ ਸਭ ਦੇ ਕਮਾਏ ਨਾਮਦੇਵ ਜੀ ਨੇ ਇੰਨਾ ਗੋਬਿੰਦ 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 ਪਰਮੇਸ਼ਰ ਦਾ ਨਾਮ ਜਪਿਆ ਲਾਗੇ ਆਣ ਕੇ ਇੱਟ ਤੇ ਬੈਠ ਜਾਂਦਾ ਸੀ ਬੀਠਲਾ ਉਹਨੂੰ ਬੀਠਲ ਕਿਹਾ ਉਹ ਨਾਮਦੇਵ ਕਹਿੰਦਾ ਮੰਦਰਾ ਮਾਉਂਦਾ ਸਾਰਿਆਂ ਦੇਖ ਆਜ ਨਾਮੇ ਬੀਠਲ ਕਹਿੰਦੀ ਆ ਜਿਹੜੇ ਗਿਆਨ ਤੋਂ ਹੀਣੇ ਹੈ ਮੂਰਖ ਹੈ ਸਾਰੇ ਹਿੰਦੂ ਅਤੇ ਬਾਹਰ ਹੀ ਬਣਾਈ ਜਾਂਦੇ ਅਤੇ ਮੈਂ ਇਹਨਾਂ ਨੂੰ ਆਹ ਸਮਝਾ ਰਿਹਾ ਵੀ ਮੈਂ ਦੇਖਿਆ ਵੈ ਰੱਬ ਆਜ ਇੱਥੇ ਮੂਰਖ ਤੇ ਲਿਆ ਕੇ ਰਾਹ ਲਾਇਆ ਮੂਰਖ ਕੋ ਸਮਝਾਉਣ ਸਾਰਾ ਸ਼ਬਦ ਸਿੱਖ ਕੌਮ ਨੂੰ ਸਮਝਾਉਣ ਲਾ ਸਾਰੀ ਕੌਮ ਹੀ ਮੂਰਖ ਹੁੰਦੀ ਜਾਂਦੀ ਹੈ ਮੂਰਖ ਕੋ ਸਮਝਾਉਣ ਮੂਰਖ ਕੋ ਸਮਝਾਉਣ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਦਿਸੇ ਸਭ ਦੇ ਕਮਾਏ ਸਾਹਿਬ ਮੇਰਾ ਸਦਾ ਹੈ ਸਾਹਿਬ ਮੇਰਾ ਸਦਾ ਹੈ ਹੁਣ ਗੁਰੂ ਅਮਰਦਾਸ ਸਾਹਿਬ ਦਾ ਬਾਣੀ ਹੈ ਕੀ ਗੁਰੂ ਨਾਨਕ ਨੂੰ ਬਾਜਾ ਮਾਰ ਰਿਹਾ ਕੀ ਗੁਰੂ ਅੰਗਦ ਨੂੰ ਮਾਰ ਰਿਹਾ ਆਪਣੇ ਗੁਰੂ ਨੂੰ ਹਰ ਟੀਕਾ ਲਿਖਣ ਨਾਲ ਹਰ ਕਹਿੰਦੀ ਆ ਸ਼ਬਦ ਜਾਂ ਆਪਣੇ ਪਹਿਲੇ ਗੁਰੂ ਨੂੰ ਕਹਿ ਰਹੇ ਉਹ ਇੱਥੇ ਤਾਂ ਸਿੱਧਾ ਹੀ ਸਾਹਿਬ ਕਹਿ ਰਹੇ ਨੇ ਉਹ ਕਹਿੰਦੀ ਜੀ ਸਾਹਿਬ ਜੀ ਆਪਣੇ ਪਹਿਲੇ ਗੁਰੂ ਨੂੰ ਕਹਿ ਰਹੇ ਉਹ ਬਾਬਾ ਨਾਨਕ ਜੀ ਨੂੰ ਸਾਹਿਬ ਕਹਿੰਦਾ ਉਹੀ ਸਾਰਿਆਂ ਦਾ ਸਾਹਿਬ ਹੋਇਆ ਕਿ ਉਹ ਬਾਕੀਆਂ ਗੁਰੂਆਂ ਦਾ ਵੱਖਰਾ ਸਾਹਿਬ ਹੋ ਗਿਆ ਬਾਬੇ ਨਾਨਕ ਦਾ ਸਾਹਿਬ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਕੋਈ ਨਾ ਜਾਣੇ ਤੇਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿਹੜਾ ਦੇਵਨ ਚੀਰਾ ਸਾਹਿਬਾ ਸਾਹਿਬ ਮੇਰਾ ਸਦਾ ਹੈ ਤੇ ਸਾਹਿਬ ਮੇਰਾ ਸਾਰੇ ਬੱਚੇ ਅੱਜ ਕੱਲ੍ਹ ਸਵਾਲ ਪੁੱਛਣਗੇ ਇਸ ਦੇ ਵਿੱਚ ਵੀ ਸਾਰੇ ਥਾਂ ਭਾਗਦਾ ਸਵਾਲ ਹੈ
ਜੀ ਰੱਬ ਹੈ ਸਾਡਾ ਸ਼ਬਦ ਕਹਿੰਦੇ ਉਹ ਹੈ ਉਹ ਆ ਹੋਣੀ ਕਦੇ ਹੈ ਹੀ ਨਹੀਂ ਇਹ ਨਹੀਂ ਵੀ ਕਦੀ ਐਗਜ਼ਿਸਟ ਕਰ ਜਾਂਦਾ ਕਦੀ ਨਹੀਂ ਆ ਕਦੀ ਹੁੰਦਾ ਕਦੀ ਨਹੀਂ ਆ
ਐਸੀ ਲਾਈਨ ਲਾਈ ਗੁਰੂ ਅਮਰਦਾਸ ਸਾਹਿਬ ਨਾਲ ਉਹ ਆ ਹੋਣੀ ਕਦੇ ਨਹੀਂ ਹੋਣੀ ਕਦੇ
ਕਦੇ ਨਹੀਂ ਹੈ ਇਸੇ ਕਰਕੇ ਸਿੱਖਾਂ ਦੀ ਬਾਣੀ ਚ ਪੱਟਾ ਨਾ ਕਿਹਾ ਉਹ ਕੀ ਹੈ ਸਤੇ ਉਹ ਪਹਿਲਾਂ ਕਿਹੜੀਆਂ ਅੱਖਰਾਂ ਚ ਕਿਹੜੀਆਂ ਸ਼ਕਲ ਚ ਝਲਕਾਂ ਮਾਰੇਗਾ ਉਹਦੀ ਦੇਹ ਕੋਈ ਨੀ ਚੱਕਰ ਚੇਨ ਕੋਈ ਨੀ ਅੱਖਰਾਂ ਚ ਝਲਕੇ ਵੱਜਣਗੇ ਉਹ ਕੀ ਹੈ ਵਾਹ ਇਹੋ ਅੱਖਰ ਸੁਣਨਗੇ ਇਹੋ ਤੂੰ ਜਪੇਗਾ ਇਹ ਅੱਖਰਾਂ ਦੇ ਵਿੱਚ ਹੀ ਸਮਾ ਜਾਏਗਾ ਜਿੰਨੇ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾ ਸੀ ਇਹ ਉਹ ਚੀ ਸਟੇਜ ਹੈ ਜਪਣ ਦੀ ਰੂਪ ਚ ਸਮਾ ਜਾਂਦਾ ਬੰਦਾ ਅਗਲਾ ਸਤੇ ਜਪਿਆ ਇੱਕ ਆਖ ਸ਼ਬਦ ਆਖੇ ਅਰਧ ਉਰਧ ਦਿਨ ਰਾਤ ਇੱਕ ਆਖੇ ਸ਼ਬਦ ਆਖੇ ਅਰਧ ਉਰਧ ਦਿਨ ਰਾਤ ਹਾਂ